ਦੱਖਣੇ ਮਹੱਲਾ ਪੰਜਵਾ ਸੋ ਨਿਵਾਹੂ ਗੱਡ।
ਹੇ ਭਾਈ ਮਹਾਰਾਜ ਕਹਿੰਦੇ ਸੋ ਨਿਵਾਹੂ ਗੱਡ, ਉਹ ਪਰਮੇਸ਼ੁਰ ਤੇਰੀ ਸਿਰ ਤੋੜ ਨਵਾਵੇਗਾ, ਪੂਰੀ ਨਵਾ ਦੇਗਾ, ਸੱਚੇ ਪਾਤਸ਼ਾਹ ਤੇਰੇ ਪੂਰੀ ਪਾ ਦੇਗਾ, ਉਸ ਦੇ ਚਿੱਤ ਨੂੰ ਗੱਡਣਾ ਕਰ, ਮਲਾਉਣਾ ਕਰ, ਉਹ ਨਵਾਉਣ ਵਾਲਾ ਹੈ ਪਰਮੇਸ਼ੁਰ।
ਜੋ ਚਲਾਊ ਨਾ ਥੀਐ,
ਜਿਹੜਾ ਕਦੇ ਚਲਾਰ ਮਾਨ ਨਹੀਂ ਹੁੰਦਾ ਕਾਲ ਕਰਕੇ ਆਜੂ ਕਰਕੇ, ਜੋ ਨਾਸਵੰਤ ਨਹੀਂ ਹੁੰਦਾ ਉਹ ਤੇਰੀ ਸਿਰ ਤੋੜ ਪੂਰੀ ਨਵਾ ਦੇਵੇਗਾ, ਪਾ ਦੇਵੇਗਾ, ਉਸ ਵਿੱਚ ਚਿੱਤ ਨੂੰ ਗੱਡਣਾ ਕਰ, ਮਿਲਾਉਣਾ ਕਰ।
ਜੋ ਚਲਾਊ ਨਾ ਥੀਐ,
ਜਿਹੜਾ ਕਦੇ ਕਾਲ ਕਰਕੇ ਚਲਾ ਮਾਨ ਨਹੀਂ ਹੁੰਦਾ, ਸਦਾ ਅਚਲ ਮੂਰਤ ਹੈ।
ਕਾਰ ਕੂੜਾ ਵੀ ਛੱਡ,
ਇਹ ਜਿਹੜੀ ਕੂੜ ਝੂਠ ਵਾਲੀ ਕਾਰ ਹੈ, ਲੋਭ ਵਾਲੀ, ਲਾਲਚ ਵਾਲੀ, ਵਿਸ਼ਿਆਂ ਵਾਲੀ, ਇਹਨੂੰ ਛੱਡ ਦੇ।
ਸੰਭਲ ਸੱਚ ਧਣੀ,
ਸੰਭਾਲਣਾ ਕਰ ਸੱਚੇ ਧਣੀ, ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰ।
ਮਹੱਲਾ ਪੰਜਵਾ ਹਬ ਸਮਾਣੀ ਜੋ,
ਇਹ ਪਿਆਰਿਆ ਹਬ ਸਾਰਿਆਂ ਦੇ ਅੰਦਰ ਵਾਹਿਗੁਰੂ ਮਹਾਰਾਜ ਸਾਰੀ ਚੇਤਨ ਸੱਤਾ ਰੂਪੀ ਜੋਤ ਸਮਾਈ ਹੋਈ ਹੈ।
ਜਿਉਂ ਜਲ ਘਟਾਉ ਚੰਦਰਮਾ,
ਜਿਵੇਂ ਜਲ ਦੇ ਭਰ ਕੇ ਘੜੇ ਰੱਖ ਦਈਏ, ਉਹਦੇ ਜਿੰਨੇ ਘੜੇ ਭਰੇ ਹੋਣ ਉਹਨੇ ਚੰਦਰਮਾ ਦੇ ਪ੍ਰਤੀਬਿੰਬ ਪੈਂਦੇ ਹੈ, ਕਿਉਂ ਜਿੰਨੇ ਅੰਤਾ ਕਰਨੇ ਸਾਡੇ ਘੜੇ ਹਨਗੇ, ਇਹਨਾਂ ਜਿਹੜੇ ਕਾਮਨਾ ਤੇ ਕਰਮ ਆਦਿਕ ਪਾਣੀ ਹੈ, ਇਹਦੇ ਚੰਦਰਮਾ ਦੀ ਨਹੀਂ ਚੇਤਨ ਦੀ ਪਰਤਕ ਜੋਤ ਦਾ ਜਿਹੜਾ ਪ੍ਰਤੀਬਿੰਬ ਪੈਂਦਾ ਹੈ, ਇਹ ਜਲਦੀ ਜਿਵੇਂ ਚੰਦਰਮਾ ਦਿਖਦਾ ਹੈ ਸਾਰਿਆਂ ਹਿਰਦਿਆਂ ਚ, ਉਹ ਜੋਤੀ ਸਰੂਪ ਪ੍ਰਕਾਸ਼ ਰਿਹਾ ਹੈ।
ਪ੍ਰਗਟ ਥੀਆ ਆਪ,
ਉਹਨਾਂ ਦੇ ਹਿਰਦਿਆਂ ਚ ਮੇਰਾ ਵਾਹਿਗੁਰੂ ਪ੍ਰਗਟ ਹੋਇਆ ਹੈ।
ਨਾਨਕ ਮਸਤਕ ਲਿਖੇ,
ਜਿਨ੍ਹਾਂ ਦੇ ਪੂਰਵ ਮੱਥੇ ਤੇ ਲੇਖ ਲਿਖੇ ਹੋਏ ਆ, ਪੂਰਵ ਪੁੰਨ ਕੀਤੇ ਹੈ।
ਮਹੱਲਾ ਪੰਜਵਾ ਮੁਖ ਸੁਹਾਵੇ ਨਾਮ ਚਾਉ,
ਸਾਧ ਸੰਗਤ ਜੀ ਮੁਖ ਐਵੇਂ ਨੀ ਸੋਭ ਨੀ ਕੁੰਦੇ, ਤਿੰਨਾ ਮੁਖ ਡਰਾਵਣੇ ਜਿਨ੍ਹਾਂ ਵਸਾਰਿਓ ਨਾਉ, ਇੱਥੇ ਦੁੱਖ ਘਨੇਰੇ ਅੱਗੇ ਛੌਰ ਨਾ ਥਾਉ, ਸਤਿਗੁਰੂ ਫਰਮਾਉਂਦੇ ਹਨ
ਮੁਖ ਸੁਹਾਵੇ ਨਾਮ ਚਾਉ।
ਜੇ ਭਾਈ ਜੋ ਪਰਮੇਸ਼ਰ ਦੇ ਨਾਮ ਨੂੰ ਚਾਉ ਉਚਾਰਨ ਕਰਦੇ ਹੈ, ਉਹੀ ਮੁਖ ਸੋਭ ਨੀਕ ਹਨ।
ਆਠ ਪਹਿਰ ਗੁਣ ਗਾ,
ਅੱਠੇ ਪਹਿਰ ਮਹਾਰਾਜ ਸਾਹਿਬ ਦੇ ਗੁਣਾਂ ਨੂੰ ਗਾਇਆ ਕਰੋ, ਇੱਕ ਚਿੱਤ ਹੋ ਕੇ ਬਾਣੀ ਕਰਕੇ ਵੀ।
ਨਾਨਕ ਦਰਗਹਿ ਮੰਨੀ,
ਸਤਿਗੁਰੂ ਸਾਹਿਬ ਜੀ ਕਹਿੰਦੇ ਫੇਰ ਦਰਗਾਹ ਚ ਤੁਸੀਂ ਭਾਈ ਮੰਨੇ ਜਾਓਗੇ।
ਨਿਥਾਵੇ
ਇਹ ਨਿਥਾਵਾਂ ਜਿਹੜਾ ਜੀਵ ਹੈ, ਥਾਨ ਵੀ ਹੁਣ ਉੱਠ ਉੱਠ ਫਿਰਤਾਵਾ, ਬਾਰ ਬਾਰ ਜੂਨਾ ਜਾਂਦਾ, ਇਹਨੂੰ ਸੱਚਖੰਡ ਵਿੱਚ ਥਾਂ ਸਰੂਪ ਦੀ ਸਿਖਿਆਤਾ ਰੂਪ ਪ੍ਰਾਪਤ ਹੋ ਜਾਏਗਾ।
ਪੌੜੀ ਬਾਹਰ ਭੇਸ ਨਾ ਪਾਈਏ,
ਜੇ ਬਾਹਰੋਂ ਭਾਈ ਭੇਸ ਬਣਾ ਲਈਏ, ਇਸ ਪ੍ਰਕਾਰ ਵਾਹਿਗੁਰੂ ਨੂੰ ਨਹੀਂ ਪਾਇਆ ਜਾਂਦਾ।
ਪ੍ਰਭ ਅੰਤਰ ਜਾਮੀ,
ਕਿਉਂਕਿ ਮਹਾਰਾਜ ਘੜ ਘੜ ਦੇ ਅੰਦਰਲੀ ਜਾਣ ਵਾਲੇ, ਉਹ ਜਾਣਦੇ ਕਿ ਪਖੰਡ ਨਾਲ ਉਤੋਂ ਭੇਸ ਬਣਾਇਆ ਹੈ, ਅੰਦਰੋਂ ਸਚਿਆਈ ਨਹੀਂ ਹੈ।
ਇੱਕ ਸੋ ਹਰ ਜੀਉ ਬਾਹਰ,
ਇੱਕ ਹਰੀ ਅਕਾਲ ਪੁਰਖ ਦੀ ਭਗਤੀ ਤੋਂ ਬਾਹਰੀ ਬਗੈਰ ਜਿਹੜੀ ਸ੍ਰਿਸ਼ਟੀ ਹੈ,
ਸਭ ਫਿਰੈ ਨਿਕੰਮੀ,
ਸਾਰੀ ਸ੍ਰਿਸ਼ਟੀ ਨਿਕੰਮੀ ਤੁਰੀ ਫਿਰਦੀ ਹੈ, ਕਾਮਨਾ ਦੀ ਮਾਰੀ ਹੋਈ, ਨਿਕੰਮੇ ਕੰਮਾਂ ਚ ਲੱਗੀ ਹੋਈ।
ਮਨ ਰੱਤਾ ਕੁਟੰਬ ਸਿਓ,
ਮਨ ਜਿਨ੍ਹਾਂ ਦਾ ਕੁਟੰਬ ਇਸਤਰੀ ਤੋਂ ਵਧੇ ਹੋਏ, ਪਰਿਵਾਰ ਚੋਂ ਮਾਂ ਪਿਓ ਦੀ ਸੇਵਾ ਵੀ ਨਹੀਂ ਕਰਨ ਜੋਗੇ ਰੰਗਿਆ ਹੋਇਆ ਹੈ,
ਨਿਤ ਗਰਭ ਫਿਰਾਮੀ,
ਰਾਤ ਦਿਨ ਹੰਕਾਰ ਚ ਤੁਰੇ ਫਿਰਦੇ ਰਹਿੰਦੇ ਐਸੇ ਹੰਕਾਰੀ ਲੋਕ,
ਰਹਿ ਗੁਮਾਨੀ ਜਗ ਮਹਿ,
ਬੜੇ ਮਾਣ ਸਹਿਤ ਹੋ ਕੇ ਕਿ ਸਾਡੇ ਕੋਲੇ ਮਾਇਆ ਹੈ, ਪਦਾਰਥ ਹੈ, ਇਸ ਪ੍ਰਕਾਰ ਇੰਦਰੀਆਂ ਦੇ ਵਿਸ਼ਿਆਂ ਦੇ ਮਾਨੀ ਹੋ ਕੇ, ਪਦਾਰਥਾਂ ਦੇ ਗੁਮਾਨੀ ਹੋ ਕੇ ਸੰਸਾਰ ਚ ਤੁਰੇ ਫਿਰਦੇ ਆ, ਗੁਣਾਂ ਦੇ ਮਾਨੀ ਹੋ ਕੇ।
ਕਿਆ ਗਰਭ ਹੈ ਦਾਮੀ,
ਮਹਾਰਾਜ ਕਹਿੰਦੇ ਦਮੜਿਆਂ ਵਾਸਤੇ ਕੀ ਗਰਭ ਕਰਦੇ ਹੈ, ਜਿਨ੍ਹਾਂ ਚ ਦਮ ਵਗਦੇ ਉਹਨਾਂ ਚ ਨੀ ਉਹ ਮਾਲਕ ਹੈ, ਨਾ ਮਗਰੋਂ ਮੁਰਦੇ ਹੋਇਆ ਨੂੰ ਚੱਕ ਲਿਜਾਣਾ ਲੋਕ ਚਿਖਾ ਦਿੱਤੇ, ਇਸ ਪ੍ਰਕਾਰ ਕੀ ਦਮੜਿਆਂ ਵਾਸਤੇ ਗਰਭ ਦੇ ਫਿਰਦੇ ਹੰਕਾਰ ਕਰਦੇ ਫਿਰਦੇ ਆ।
ਚੱਲਦਿਆਂ ਨਾਲ ਨਾ ਚੱਲੇ,
ਜਿਸ ਵਕਤ ਚੱਲਣਗੇ ਪ੍ਰਲੋਕ ਨੂੰ, ਪਦਾਰਥ ਨਾਲ ਤਾਂ ਚੱਲਣਾ ਨੀ ਹੈ,
ਬਿਨ ਜਾਏ ਬਿਲਾਮੀ,
ਇੱਕ ਛਿਨ ਵਿੱਚ ਹੀ ਬੁਲਾ ਜਾਣਗੇ, ਛਪ ਜਾਵੇਗਾ ਪਦਾਰਥ, ਸਾਰੇ ਜਿਹਦੇ ਹੱਥ ਆ ਗਿਆ ਉਹ ਹੀ ਲੈ ਜਾਏਗਾ, ਕਿਉਂ ਛਪ ਜਾਣਗੇ ਸਾਰੇ ਸੰਬੰਧੀ ਵੀ ਇੱਕ ਛਿਨ ਦੇ ਵਿੱਚ ਹੀ।
ਵਿਚਰਦੇ ਫਿਰ ਹੈ ਸੰਸਾਰ
ਖਿਨ ਜਾਹੇ,
ਖਿਨ ਜਾਏ ਬਿਲਾਮੀ,
ਬਿਲਾਮੀ ਦੇਰ ਨੀ ਲੱਗੂ, ਖਿਨ ਵਿੱਚ ਹੀ ਚਲੇ ਜਾਣਗੇ।
ਵਿਚਰਦੇ ਫਿਰਹਿ ਸੰਸਾਰ ਮੈਂ,
ਜਿਹੜੇ ਸੰਸਾਰ ਦੀਆਂ ਜੂਨਾਂ ਚ ਹੀ, ਫਿਰ 84 ਲੱਖ ਜੂਨ ਚ ਤੁਰੇ ਫਿਰਨਗੇ ਵਿਚਰਦੇ, ਕਦੇ ਕਿਸੇ ਜੂਨ ਚ ਪੈ ਗਏ ਕਦੇ ਕਿਸੇ ਚ।
ਹਰ ਜੀ ਹੁਕਾਮੀ,
ਹਰੀ ਅਕਾਲ ਗੁਰੂ ਦਾ ਹੁਕਮ ਹੀ ਉਹ ਹੈ, ਫੇਰ ਮਨੁੱਖਾ ਇੱਥੋਂ ਸੜਕਾਂ ਠੌਰ ਨਾ ਠਾਹ, ਠਹਿਰਨ ਨੂੰ ਥਾਂ ਨੀ, ਮਨੁੱਖਾ ਜਨਮ ਨੀ ਫੇਰ ਹੱਥ ਆਵੇਗਾ। ਇਹ ਹਰੀ ਜੀ ਦਾ ਹੁਕਮ ਹੀ ਇਸੇ ਪ੍ਰਕਾਰ ਹੈ। ਹਰੇਕ ਜੀ ਕਾਮਨਾ ਚ ਫਸੇ ਹੋਏ ਹੈ, ਹੁਕਾਮੀ ਹੁਕਮ ਦੇ ਵਿਚ ਹੀ ਇਹ ਵਰਤਾਰਾ ਵਰਤ ਰਿਹਾ ਹੈ।
ਕਰਮ ਖੁੱਲਾ ਗੁਰ ਪਾਇਆ,
ਜਿਨ੍ਹਾਂ ਦੇ ਮਨੁੱਖਾ ਜਨਮ ਧਾਰ ਕੇ ਕਰਮ ਖੁੱਲੇ ਜਾਗ ਪਏ ਹਨ, ਨਿਸਕਾਮ ਕਰਮ ਕੀਤੇ ਹੈ, ਉਹਨਾਂ ਦੇ ਕਰਮ ਭਾਗ ਜਾਗ ਪਏ ਹਨ, ਸਤਿਗੁਰੂ ਪੂਰਿਆਂ ਨੂੰ ਉਹਨਾਂ ਨੂੰ ਪਾ ਲਿਆ ਹੈ।
ਹਰ ਮਿਲਿਆ ਸੁਆਮੀ,
ਉਹਨਾਂ ਨੂੰ ਹਰੀ ਜੋ ਸਰਬ ਕਾ ਮਾਲਕ ਪਰਮੇਸ਼ਵਰ ਮਿਲ ਗਿਆ ਹੈ।
ਜੋ ਜਨ ਹਰ ਕਾ ਸੇਵਕ,
ਸਾਧ ਸੰਗ ਜੀ ਜਿਹੜਾ ਵੀ ਭਗਤ ਸੰਤ ਹਰੀ ਦਾ ਸੇਵਕ ਬਣਦਾ ਹੈ,
ਹਰ ਤਿਸ ਕੀ
ਕਾਮ, ਹਰੀ ਉਹਦੀਆਂ ਸਾਰੀਆਂ ਕਾਮਨਾ ਪੂਰੀਆਂ ਕਰ ਦਿੰਦਾ ਹੈ, ਤੇ ਹਰੀ ਉਹਦੇ ਕੰਮਾਂ ਚ ਤੁਰਿਆ ਫਿਰ, ਜਿਵੇਂ ਨਾਮ ਦੇਵ ਦੀ ਛਪਰੀ ਬੰਨੀ, ਧੰਨੇ ਦੀਆਂ ਗਊਆਂ ਚਾਰੀਆਂ, ਇਹ ਹਰੀ ਉਹਨਾਂ ਦੇ ਕੰਮਾਂ ਵਿਚ ਆਪ ਲੱਗ ਜਾਂਦਾ। ਜੋ ਮਹਾਰਾਜ ਦਾ ਸੇਵਕ ਬਣਦਾ, ਪਰਮੇਸ਼ਵਰ ਨੇ ਤਕਬੀਰ ਦਾ ਜੱਗ ਸੰਪੂਰਨ ਕੀਤਾ, ਇਹ ਹਰੀ ਉਹਨਾਂ ਦੇ ਕੰਮਾਂ ਚ ਆਪ ਲੱਗ ਜਾਂਦਾ ਹੈ। ਇਸ ਪ੍ਰਕਾਰ ਦਾ ਹਰੀ ਦਾ ਬਿਰਦ ਹੈ ਪਰਮੇਸ਼ਵਰ ਦਾ। ਸਮਾਂ ਹੋ ਗਿਆ 5 ਮਿੰਟ।
ਕਰਮ ਖੁੱਲਾ ਗੁਰ ਪਾਇਆ, ਹਰ ਮਿਲਿਆ ਸੁਆਮੀ,
ਜੋ ਜਨ ਹਰ ਕਾ ਸੇਵਕ, ਹਰ ਤਿਸ ਕੀ ਕਾਮੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀਓ। ਅੱਜ ਸਤਿਗੁਰੂ ਰਾਮਦਾਸ ਮਹਾਰਾਜ ਸਾਹਿਬ ਦੇ ਅਵਤਾਰ ਧਾਰਨ ਦਾ ਪਵਿੱਤਰ ਗੁਰਪੁਰਬ ਹੈ। ਜਿਸ ਗਰੀਬ ਨਿਵਾਸ ਸਤਿਗੁਰੂ ਜੀ ਨੇ ਪ੍ਰੇਮ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਦੀ ਪ੍ਰਸੰਨਤਾ ਪ੍ਰਾਪਤ ਕਰਕੇ ਬੌਲੀ ਸਾਹਿਬ ਦੀ ਸੇਵਾ ਵਿੱਚ ਰਾਤ ਦਿਨ ਆਪ ਜੁੜੇ ਰਹਿੰਦੇ ਸਨ। ਇੱਕ ਵਾਰੀ ਗੁਰੂ ਮਹਾਰਾਜ ਸਾਹਿਬ ਦੇ ਪਾਸ ਲਾਹੌਰ ਦੇ ਖੱਤਰੀਆਂ ਨੇ ਆ ਕੇ ਕਿਹਾ ਕਿ ਮਹਾਰਾਜ, ਇਹ ਸਾਡੇ ਸੋੜ ਮੰਸ ਦੇ ਗੁਰੂ ਰਾਮਦਾਸ ਜੀ ਪੁੱਤਰ ਹਨ, ਤੁਸੀਂ ਇਹਨਾਂ ਨੂੰ ਇੱਥੇ ਬੌਲੀ ਸਾਹਿਬ ਦੀ ਸੇਵਾ 'ਚ ਇਹ ਮਿੱਟੀ ਚੱਕਣ ਵਾਸਤੇ ਕਿਉਂ ਲਾਇਆ ਹੈ? ਹਜ਼ੂਰ ਨੇ ਕਿਹਾ, ਭਾਈ ਇਹ ਦੀਨ ਦੁਨੀਆ ਦਾ ਛਤਰ ਇਹਨਾਂ ਦੇ ਸਿਰ ਦੇ ਉੱਤੇ ਹੈ, ਜਿਹੜੀ ਗੁਰੂ ਘਰ ਦੀ ਸੇਵਾ ਹੈ, ਛਾਰ ਭਾਈ ਤੁਹਾਡੇ ਸਿਰ 'ਤੇ ਪਵੇਗੀ ਜਿਹੜੇ ਬੇਮੁਖ ਲੋਕ ਹੋ। ਇਹ ਗੁਰੂ ਅਮਰਦਾਸ ਸਾਹਿਬ ਜੀ ਨੇ ਬਚਨ ਕੀਤੇ ਸਨ। ਜਦੋਂ ਇਹ ਵਰਨਾ ਸ਼ਰਮਾ ਦੇ ਮਾਨੀਆਂ ਕਰਮ ਕਾਂਡੀਆਂ ਲੋਕਾਂ ਨੇ ਅਕਬਰ ਦੇ ਪਾਸ ਸ਼ਿਕਾਇਤ ਜਾ ਕੇ ਲਾਈ ਸੀ ਕਿ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਨੇ ਪੰਗ ਤੇ ਕਰ ਦਿੱਤੀ ਹੈ, ਵਰਨਾ ਸ਼ਰਮਾ ਦੀ ਸਾਰੀ ਸਾਂਝੀ ਕਰ ਦਿੱਤੀ ਹੈ, ਇਹ ਨਾ ਉਹ ਕੋਈ ਵੇਦ ਦੀ ਬਾਣੀ ਪੜ੍ਹਦੇ ਹੈ, ਨਾ ਗਾਇਤਰੀ ਮੰਤਰ ਪੜ੍ਹਦੇ ਹਨ, ਉਹਨਾਂ ਨੇ ਗੁਰੂ ਸਾਹਿਬ ਜੀ ਦੀ, ਗੁਰੂ ਨਾਨਕ ਸਾਹਿਬ ਦੀ ਬਾਣੀ ਉਚਾਰੀ ਹੋਈ ਦਾ ਹੀ ਹਮੇਸ਼ਾ ਕੀਰਤਨ ਕਰਦੇ ਹੈ, ਉਸੇ ਦਾ ਨਿਤਨੇਮ ਕਰਦੇ ਹੈ, ਪਾਠ ਕਰਦੇ ਹੈ। ਇਹ ਸਾਡੀ ਸ਼ਿਕਾਇਤ ਹੈ, ਜੇ ਬਾਦਸ਼ਾਹ ਤੂੰ ਨਾ ਸਾਡਾ ਨਿਆਂ ਕਰੇਗਾ, ਹੋਰ ਕੌਣ ਕਰੂ? ਅਕਬਰ ਨੇ ਉਸ ਵਕਤ ਸਾਧ ਸੰਗਤ ਜੀ ਸਤਿਗੁਰੂ ਸਾਹਿਬ ਦੀ ਸ਼ਰਨ ਵਿੱਚ ਇੱਕ ਆਪਣਾ ਅਹਿਲਕਾਰ ਭੇਜਿਆ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ, ਇਹ ਵਰਨਾ ਸ਼ਰਮਾ ਦੇ ਮਾਨੀ ਜੋ ਕਰਮ ਕਾਂਡੀ ਲੋਕ ਹਨ, ਇਹ ਆਪਦੇ ਗੁਰੂ ਘਰ ਦੇ ਉੱਤੇ, ਆਪ ਸਾਰਿਆਂ ਦੇ ਹਿੰਦੂ ਮੁਸਲਮਾਨ ਦੇ ਸਾਂਝੇ ਹੋ, ਆਪਦੇ ਉੱਤੇ ਸ਼ਿਕਾਇਤ ਕਰਦੇ ਹੈ, ਕੋਈ ਆਪਣਾ ਸੇਵਕ ਭੇਜੋ ਸੱਚੇ ਪਾਤਸ਼ਾਹ ਜੋ ਇਹਨਾਂ ਦੇ ਤਾਂ ਨਿਰੁੱਤਰ ਕਰ ਸਕੇ। ਸੁਣ ਕਰਕੇ ਗੁਰੂ ਰਾਮਦਾਸ ਸਾਹਿਬ ਵੱਲ ਮਹਾਰਾਜ ਗੁਰੂ ਅਮਰਦਾਸ ਸਾਹਿਬ ਨੇ ਦ੍ਰਿਸ਼ਟੀ ਕੀਤੀ, ਕਿਹਾ ਕਿ ਪੁਰਖਾ ਚੱਲ ਤੂੰ ਲਾਹੌਰ ਵਿੱਚ ਜਾ। ਕਹਿਣ ਲੱਗੇ, ਮਹਾਰਾਜ ਅਸੀਂ ਕੋਈ ਵਿਦਿਆ ਤਾਂ ਪੜ੍ਹੇ ਹੋਏ ਨਹੀਂ, ਆਪਦੇ ਚਰਨਾਂ ਦਾ ਪਿਆਰ ਹੀ ਸਾਨੂੰ ਪ੍ਰਾਪਤ ਹੋਇਆ ਹੈ। ਸੁਣ ਕੇ ਮਹਾਰਾਜ ਨੇ ਵਚਨ ਕੀਤੇ, ਤੁਸੀਂ ਸਾਨੂੰ ਚੇਤੇ ਕਰਕੇ ਸੱਜੀ ਵਾਹ ਵੱਲ ਜਦੋਂ ਤੱਕੋਗੇ, ਸਾਰੇ ਵੇਦ ਸ਼ਾਸਤਰ ਸਿਮਰਤੀਆਂ ਤੁਹਾਡੇ ਸਫੁਰਨ ਹੋ ਜਾਣਗੇ, ਆਪੇ ਹੀ ਤੁਹਾਨੂੰ ਵਿਦਿਆ ਸਾਰੀਆਂ ਉਸੇ ਵੇਲੇ ਪ੍ਰਗਟ ਹੋ ਜਾਣਗੀਆਂ। ਇਹ ਬਚਨ ਸੁਣ ਕੇ ਗੁਰੂ ਸਾਹਿਬ ਪ੍ਰੇਮ ਦੇ ਨਾਲ ਲਾਹੌਰ ਪੁੱਜੇ, ਇੱਕ ਦਿਨ ਆਪਣੇ ਘਰ ਰਹੇ, ਦੂਏ ਦਿਨ ਪਾਤਸ਼ਾਹ ਨੇ ਕਚਹਿਰੀ ਵਿੱਚ ਸਾਰੇ ਉਹਨਾਂ ਕਰਮ ਕਾਂਡੀਆਂ ਨੂੰ ਵੀ ਬੁਲਾਇਆ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਸੀ ਕਿ ਗੁਰੂ ਘਰ ਜਿਹੜਾ ਹੈ ਉਹ ਹਿੰਦੂ ਕੌਮ ਤੋਂ ਵੱਖਰਾ ਹੋਇਆ ਹੋਇਆ ਹੈ। ਪਾਤਸ਼ਾਹ ਨੇ ਕਿਹਾ ਕਰੋ ਸਵਾਲ, ਹੁਣ ਜੋ ਸਤਿਗੁਰਾਂ ਨੇ ਆਪਣੇ ਸੇਵਕ ਭੇਜੇ ਆ ਗੁਰੂ ਰਾਮਦਾਸ ਜੀ, ਇਹਨਾਂ ਤੋਂ ਸਵਾਲ ਕਰੋ ਜੋ ਕੋ ਕਰਨਾ ਗੁਰੂ ਘਰ ਦੀ ਬਾਬਤ। ਉਸ ਵੇਲੇ ਸਾਧ ਸੰਗਤ ਜੀ ਇਹਨਾਂ ਨੇ ਕਿਹਾ ਜੀ ਇਹ ਤਾਂ ਗਾਇਤਰੀ ਮੰਤਰ ਵੀ ਨਹੀਂ ਜਾਣਦੇ। ਗੁਰੂ ਮਹਾਰਾਜ ਸਾਹਿਬ ਕਹਿਣ ਲੱਗੇ ਹਿੰਦੂ ਮਤ ਦਾ ਨਿਯਮ ਹੈ ਕਿ ਗਾਇਤਰੀ ਨੂੰ ਗੁਪਤ ਜਪਣਾ, ਫਿਰ ਪਾਤਸ਼ਾਹ ਸਭਾ ਵਿੱਚ ਅਸੀਂ ਹੁਣ ਬੋਲਣ ਲੱਗੇ ਹਾਂ ਤੇ ਜਿਹੜਾ ਪਾਪ ਲੱਗੂ ਇਹਨਾਂ ਨੂੰ ਹੀ ਲੱਗੂਗਾ। ਉਸ ਵੇਲੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਓਂਕਾਰ ਦਾ ਸ਼ਬਦ ਉਚਾਰਨ ਕੀਤਾ, ਇੰਨੀ ਸਭਾ ਸਾਰੀ ਵਿਸਮਾਦ ਹੋ ਗਈ, ਸਾਰਿਆਂ ਨੂੰ ਦੇਸ਼ ਕਾਲ ਦਾ ਸਾਰਾ ਹੀ ਚੇਤਾ ਭੁੱਲ ਗਿਆ, ਐਸੇ ਵਿਸਮਾਦ ਹੋ ਗਏ। ਸਭਨਾ ਦੇ ਮਨ ਜਿੰਨੇ ਬਾਦੀ ਸੀ ਸਭਨਾ ਦੇ ਮਨ ਸਾਧ ਸੰਗਤ ਜੀ ਉਸ ਵੇਲੇ ਜੜ ਹੋ ਗਏ, ਕਿਸੇ ਚ ਬੋਲਣ ਦੀ ਸ਼ਕਤੀ ਨਾ ਰਹੀ। ਅਕਬਰ ਨੇ ਕਿਹਾ ਕੋਈ ਕਰੋ ਸਵਾਲ ਸਤਿਗੁਰਾਂ ਤੇ। ਉਸ ਵਕਤ ਸਵਾਲ ਕੀ ਕਰਨਾ ਸੀ, ਨਾ ਤਾਂ ਭਾਗਾਂ ਤੋਂ ਹੀਣੇ ਗੁਰੂ ਸਾਹਿਬ ਦੇ ਚਰਨੀ ਲੱਗ ਸਕੇ ਤੇ ਨਾ ਆਪਣੇ ਹੱਠ ਨੂੰ ਛੱਡ ਸਕੇ। ਸਭਾ ਦੇ ਵਿੱਚੋਂ ਉਦਾਸ ਹੋ ਕੇ ਉਸ ਵੇਲੇ ਚਲੇ ਗਏ, ਆਪਣੀ ਹਾਰ ਸਮਝ ਕੇ ਸ੍ਰੀ ਗੁਰੂ ਰਾਮਦਾਸ ਦੇ ਚਰਨਾਂ 'ਚ ਪਾਤਸ਼ਾਹ ਨੂੰ ਬੇਨਤੀ ਕੀਤੀ ਕਿ ਗੁਰੂ ਮਹਾਰਾਜ ਸਾਹਿਬ ਤੀਰਥਾਂ ਤੇ ਵਿਚਰ ਕੇ ਦਰਸ਼ਨ ਦੇਣ, ਜਿਸ ਕਰਕੇ ਸਿੱਖੀ ਧਰਮ ਦਾ ਜੋ ਗੁਰੂ ਸਾਹਿਬ ਪ੍ਰਚਾਰ ਕਰ ਰਹੇ ਆ ਸਾਰਿਆਂ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਗੁਰੂ ਨਾਨਕ ਸਾਹਿਬ ਜੀ ਦਾ ਇਹ ਸਿੱਖੀ ਦਾ ਬੀਜ ਬੀਜਿਆ, ਸਾਰੇ ਲੋਕ ਭਰੋਸਾ ਸਕਣ। ਸੁਣ ਕੇ ਗੁਰੂ ਮਹਾਰਾਜ ਸਾਹਿਬ ਜੀ ਨੇ ਅਕਬਰ ਨੂੰ ਕਿਹਾ ਅਸੀਂ ਬੇਨਤੀ ਕਰਾਂਗੇ। ਉਸ ਵਕਤ ਮਹਾਰਾਜ ਸਾਹਿਬ ਬਾਜ਼ਾਰ ਵੀ ਚਲੇ ਆਉਂਦੇ ਹੈ, ਬਾਜ਼ਾਰ ਵਿੱਚ ਬੜੇ ਸੁੰਦਰ ਕੀਮਤੀ ਵਸਤਰ ਸੁਨਹਿਰੀ ਤਾਰਾਂ ਵਾਲੇ ਜਿਹੜੇ ਹਨ ਮਸਰੂ ਦੇ, ਉਹ ਵੇਖ ਕੇ ਬਸ ਗੁਰੂ ਸਾਹਿਬ ਦੇ ਅੰਦਰ ਖਿਆਲ ਆਇਆ ਕਿ ਮੇਰੇ ਚੋਜੀ ਪਾਤਸ਼ਾਹ ਦੇ ਇਹ ਵਸਤਰ ਲਾਇਕ ਹਨ। ਧਿਆਨ ਦੇ ਨਾਲ ਦੁਕਾਨ ਦੇ ਪਾਸ ਖੜੇ ਹੈ, ਸੋਹਣੇ ਰੇਸ਼ਮ ਦੇ ਥਾਨ ਵੇਖ ਵੇਖ ਕੇ, ਸੁਨਹਿਰੀ ਤਾਰਾਂ ਵਾਲੇ ਥਾਨ ਵੇਖ ਵੇਖ ਕੇ ਗੁਰੂ ਸਾਹਿਬ ਜੀ ਨੂੰ ਪ੍ਰੇਮ ਨਾਲ ਵੀ ਇਹ ਸਤਿਗੁਰਾਂ ਦਾ ਚੋਲਾ ਬਣ ਸਕਦਾ ਹੈ, ਇਹ ਸਤਿਗੁਰੂ ਸਾਹਿਬ ਦਾ ਚਾਦਰ ਬਣ ਸਕਦੀ ਹੈ, ਐ ਪ੍ਰੇਮ ਨਾਲ ਸਲਾਹ ਸਲਾਹ ਕੇ ਮਹਾਰਾਜ ਦੇ ਪਹਿਰਾਈ ਜਾਂਦੇ ਹੈ। ਇੱਧਰ ਗੋਇੰਦਵਾਲ ਸਾਹਿਬ ਸ੍ਰੀ ਗੁਰੂ ਰਾਮ ਅਮਰਦਾਸ ਸਾਹਿਬ ਬੈਠੇ ਹਨ, ਸਿੱਖ ਸੰਗਤਾਂ 'ਚ ਕਦੇ ਜਿਵੇਂ ਕੁੜਤਾ ਗਲ 'ਚ ਪਾਈ ਦਾ ਹੈ ਐਂ ਬਾਹਾਂ ਕਰਦੇ ਹੈ, ਕਦੇ ਜਿਵੇਂ ਗਲਾਵਾਂ ਉਡਾਈ ਦਾ ਇਸ ਪ੍ਰਕਾਰ ਕਰਦੇ ਹੈ, ਕਦੇ ਜਿਵੇਂ ਚਾਦਰੇ ਦੀ ਬੁੱਕਰ ਮਾਰੀ ਦੀ ਹੈ ਇਸ ਪ੍ਰਕਾਰ ਕਰਦੇ ਹੈ। ਭਾਈ ਬੁੱਢਾ ਸਾਹਿਬ ਨੇ ਬੇਨਤੀ ਕੀਤੀ ਸਤਿਗੁਰੂ ਅੱਗੇ ਜਦੋਂ ਤਖ਼ਤ 'ਤੇ ਬੈਠਦੇ ਹੋ ਕਦੇ ਆਪ ਨਹੀਂ ਹਿੱਲੇ, ਕੀ ਕਾਰਨ ਹੈ? ਮਹਾਰਾਜ ਨੇ ਕਿਹਾ ਭਾਈ ਸ੍ਰੀ ਰਾਮਦਾਸ ਜੀ ਲਾਹੌਰ ਵਿੱਚ ਖੜੇ ਪ੍ਰੇਮ 'ਚ ਮਸਤ ਹੋਏ, ਸਾਨੂੰ ਪੁਸ਼ਾਕਾ ਪਹਿਨਾ ਰਹੇ ਹੋ, ਅਸੀਂ ਪਹਿਰਦੇ ਹਾਂ। ਸੁਣ ਕੇ ਸੰਗਤ ਹੈਰਾਨ ਹੋ ਗਈ ਕਿ ਕਿੱਥੇ ਲਾਹੌਰ ਵਿੱਚ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੂੰ ਅਰਪ ਰਹੇ ਹਨ ਅਤੇ ਗੁਰੂ ਸਾਹਿਬ ਗੋਇੰਦਵਾਲ ਸਾਹਿਬ 'ਚ ਬੈਠੇ ਉਹ ਪੁਸ਼ਾਕਾ ਪਹਿਰ ਰਹੇ। ਇਸੇ ਤਰ੍ਹਾਂ ਪ੍ਰੇਮ 'ਚ ਮਸਤ ਹੋਏ ਸਤਿਗੁਰੂ ਰਾਮਦਾਸ ਜੀ। ਫਿਰ ਅੱਗੇ ਆਏ, ਬਾਜ਼ਾਰ ਵਿੱਚ ਬੇਦਿੱਤਾ ਅੰਬ ਵਿਕ ਰਿਹਾ ਸੀ, ਉਸ ਅੰਬ ਦਾ ਮੁੱਲ ਪੁੱਛਿਆ, ਕਹਿਣ ਲੱਗਾ ਜੀ 1 ਰੁਪਇਆ ਲੈਣਾ ਹੈ। ਮਹਾਰਾਜ ਨੇ ਆਪਣੇ ਪਾਸੋਂ 1 ਰੁਪਇਆ ਦੇ ਕੇ ਉਸ ਅੰਬ ਨੂੰ ਖਰੀਦ ਲਿਆ ਕਿ ਸਤਿਗੁਰੂ ਮਹਾਰਾਜ ਸਾਹਿਬ ਦੇ ਚਰਨ 'ਚ ਭੇਟ ਚੱਲ ਕੇ ਕਰਾਂਗੇ। ਜਿਸ ਵੇਲੇ ਸਾਧ ਸਿੰਘ ਜੀ ਰਸਤੇ ਤੁਰੇ ਆਏ, ਗਰਮੀ ਦੇ ਨਾਲ ਉਹ ਅੰਬ ਸਾਧ ਸਿੰਘ ਜੀ ਫੁੱਟ ਗਿਆ। ਭਰੋਵਾਲ ਜਦੋਂ ਮਹਾਰਾਜ ਸਾਹਿਬ ਆਏ, 2 ਕੋ ਰਹਿ ਗਿਆ, ਗੋਇੰਦਵਾਲ ਸਾਹਿਬ 2.5 ਕੋ। ਉਸ ਜਗ੍ਹਾ 'ਚ ਜੋ ਸੋਚਿਆ ਕਿ ਸਾਰਾ ਰਸੇ ਦਾ ਨਿਕਲ ਜਾਏਗਾ, ਉਸ ਵੇਲੇ ਗੁਰੂ ਸਾਹਿਬ ਦੀ ਅਰਦਾਸ 'ਚ ਜੁੜ ਗਏ ਸੱਚੇ ਪਾਤਸ਼ਾਹ। ਅਰਦਾਸ 'ਚ ਜੁੜ ਕੇ ਗੁਰੂ ਸਾਹਿਬ ਜੀ ਨੂੰ ਅਰਪਣ ਕੀਤਾ ਉਹ ਅੰਬ ਦਾ ਫਲ, ਇਹ ਅੰਬ ਦਾ ਫਲ ਅਰਦਾਸ ਕਰਕੇ ਆਪ ਚੂਪ ਲਿਆ। ਇੱਧਰ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੂੰ ਉਸ ਅਰਦਾਸੇ ਦੇ ਨਾਲ ਉਹ ਅੰਬ ਆਪਣੇ ਹੱਥ ਵਿੱਚ ਪਕੜਿਆ ਹੋਇਆ ਹੈ, ਉਸ ਨੂੰ ਗੁਰੂ ਸਾਹਿਬ ਸੰਗਤ 'ਚ ਬੈਠੇ ਚੂਪ ਰਹੇ ਹਨ। ਚੂਪ ਕੇ ਭਾਈ ਬੱਲੂ ਨੂੰ ਕਿਹਾ ਸੇਵਕ ਨੂੰ ਕਿ ਇਹ ਗੁਠਲੀ ਰੱਖ ਦਿਓ ਤਾਕੀ ਵਿੱਚ, ਜਦੋਂ ਸਮਾਂ ਆਵੇਗਾ ਅਸੀਂ ਤੁਹਾਡੇ ਪਾਸੋਂ ਪੁੱਛਾਂਗੇ। ਸੁਣ ਕੇ ਭਾਈ ਬੱਲੂ ਨੇ ਉਹ ਗੁਠਲੀ ਤਾਕੀ ਵਿੱਚ ਰੱਖ ਦਿੱਤੀ। ਜਦੋਂ ਗੁਰੂ ਰਾਮਦਾਸ ਸਾਹਿਬ ਪ੍ਰੇਮ 'ਚ ਮਸਤ ਹੋਏ ਇੱਥੇ ਪੁੱਜੇ ਲਾਹੌਰ ਤੋਂ, ਸਾਧ ਸੰਗਤ ਜੀ ਗੋਇੰਦਵਾਲ ਸਾਹਿਬ ਬਹੁਤ ਪ੍ਰੇਮ 'ਚ ਲਵਲੀਨ ਸਨ, ਮਹਾਰਾਜ ਸਾਹਿਬ ਦੇ ਕਾਹਲੀ ਨਾਲ ਚਰਨਾਂ ਦੇ ਆ ਕੇ ਸ਼ੋਭ ਪ੍ਰਾਪਤ ਕੀਤੀ। ਗੁਰੂ ਮਹਾਰਾਜ ਸਾਹਿਬ ਜੀ ਨੇ ਛਾਤੀ ਨਾਲ ਲਾ ਕੇ ਕਿਹਾ ਕਿ ਪੁਰਖਾ ਤੁਸੀਂ ਅੱਗੇ ਵੱਡੇ ਸ਼ਹਿਰ 'ਚ ਗਏ ਸੀ, ਸਾਡੇ ਵਾਸਤੇ ਕੀ ਭੇਟਾ ਲੈ ਕੇ ਆਏ ਹੋ? ਉਸ ਆਪ ਜੀ ਨੇ ਕਿਹਾ ਮਹਾਰਾਜ ਅਸੀਂ ਕੀ ਭੇਟਾ ਲਿਆ ਸਕਦੇ ਹਾਂ ਆਪ ਨੂੰ, ਆਪ ਸਰਬ ਕਲਾ ਸਮਰੱਥ ਸਾਰੀ ਦੁਨੀਆਂ ਦੇ ਆਪ ਦਾਤੇ ਹੋ, ਅਸੀਂ ਆਪਦੇ ਜਾਚਕ ਹੈ। ਉਸ ਵੇਲੇ ਸਿੱਖਾਂ ਨੇ ਕਿਹਾ ਕਿ ਗੁਰੂ ਸਾਹਿਬ ਜੀ ਨੇ ਤੁਹਾਡੇ ਵਸਤਰ ਦਿੱਤੇ ਹੋਏ ਪਹਿਰੇ ਸਨ ਅੰਗਾਂ ਦੇ ਵਿੱਚ। ਇਸ ਭਾਈ ਬੁੱਢੇ ਸਾਹਿਬ ਵਚਨ ਕੀਤੇ ਫਿਰ ਮਹਾਰਾਜ ਸਾਹਿਬ ਨੇ ਕਿਹਾ ਜਿਹੜਾ ਤੁਸੀਂ ਭਰੋਵਾਲ ਅੰਬ ਚੂਗਿਆ ਜਾਣ ਕੇ ਅਰਦਾਸ ਕੀਤੀ ਸੀ ਉਹ ਸਾਨੂੰ ਪ੍ਰਾਪਤ ਹੋ ਗਿਆ ਹੈ। ਭਾਈ ਬੱਲੂ ਨੂੰ ਕਹਿ ਕੇ ਟਾਕੀ ਚੋਂ ਗੁਠਲੀ ਵਿਖਾਈ ਕਿ ਅੰਬ ਅਸੀਂ ਚੂਪਿਆ ਸੀ। ਇਉਂ ਪ੍ਰੇਮ ਵਿੱਚ ਲਿਵਲੀਨ ਗੁਰੂ ਰਾਮਦਾਸ ਸਾਹਿਬ ਹਮੇਸ਼ਾ ਰਿਹਾ ਕਰਦੇ ਸਾਧ ਸੰਗਤ ਜੀ। ਉਹਨਾਂ ਦਾ ਅੱਜ ਗੁਰਦਾ ਗੱਦੀ ਦਾ ਗੁਰਪੁਰਬ ਹੈ, ਸਭ ਮਹਾਰਾਜ ਦੇ ਅਵਤਾਰ ਧਾਰਨ ਦਾ ਗੁਰਪੁਰਬ ਹੈ। 1591 ਵਿਕਰਮੀ ਨੂੰ ਕੱਤਕ ਵਧੀ ਦੂ ਵਾਲੇ ਦਿਨ ਅੱਜ ਦੇ ਦਿਨ ਅੰਮ੍ਰਿਤ ਵੇਲੇ ਗੁਰੂ ਸਾਹਿਬ ਜੀ ਨੇ ਅਵਤਾਰ ਧਾਰਨ ਕੀਤਾ। ਸਭ ਸੰਗਤਾਂ ਨੂੰ ਭਾਈ ਵਧਾਈ ਹੋਵੇ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਪੰਜਵੇਂ ਪਾਤਸ਼ਾਹ ਦੱਖਣੇ ਬਾਣੀ ਦੇ ਅੰਦਰ ਪਵਿੱਤਰ ਉਪਦੇਸ਼ ਬਖਸ਼ਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ 15ਵਾਂ ਸਲੋਕ ਆਰੰਭ ਕਰਦੇ ਹਨ।
ਦੱਖਣੇ ਮਹੱਲਾ ਪੰਜਵਾ ਮੁਖੋਂ ਅਲਾਏ ਹੱਬ ਮਰਨ।
ਹਜ਼ੂਰ ਫਰਮਾਉਂਦੇ ਹਨ ਹੇ ਭਾਈ ਮੁਖੋਂ ਤਾਂ ਸਾਰੇ ਹੀ ਕਹੀ ਜਾਂਦੇ ਹੈ ਕਿ ਮਰ ਜਾਣਾ ਹੈ, ਮਰ ਜਾਣਾ, ਮਰ ਕੇ ਹਾੜੀ ਜਾਂਦੀ ਹੈ, ਮਰ ਕੇ ਸੋਣੀ ਵੱਡੀ ਹੈ, ਮਰ ਕੇ ਆਹ ਕੰਮ ਕੀਤਾ। ਇਉਂ ਸਭ ਕੋਈ ਕਹੀ ਜਾਂਦਾ ਮੁਖੋਂ ਮਰ ਜਾਣਾ ਭਾਈ ਮਰ ਜਾਣਾ, ਕਹੀ ਤਾਂ ਜਾਂਦੇ ਮੂੰਹੋਂ ਸਾਰੇ।
ਪਛਾਣੰਦੋ ਕੋ
ਭਾਈ ਮਰਨ ਨੂੰ ਪਛਾਣਨ ਵਾਲਾ ਕੋਈ ਹੈ? ਪਛਾਣੰਦੋ ਕੋਏ ਕੋਈ ਕੋਈ ਪਛਾਣਨ ਵਾਲਾ ਹੈ, ਕਿਉਂਕਿ ਉਹ ਜੀਵਤ ਭਾਵ ਤੋਂ ਮਰ ਜਾਂਦੇ ਆ। ਉਹ ਹੰਕਾਰ ਨਹੀਂ ਕਰਦੇ, ਹਉਮੈ ਨਹੀਂ ਕਰਦੇ, ਮਮਤਾ ਨਹੀਂ ਕਰਦੇ। ਜਿਹਨਾਂ ਜੀਵਤ ਭਾਵ ਤੋਂ ਮਰ ਜਾਣਾ ਸਮਝਿਆ ਹੈ ਉਹ ਕਿਸੇ ਪ੍ਰਕਾਰ ਦੁਨੀਆਂ ਦੀ ਮੇਰ ਨਹੀਂ ਕਰਦੇ, ਝਗੜੇ ਨਹੀਂ ਪਾਉਂਦੇ, ਸਭਨਾਂ ਦੇ ਨਾਲ ਸੱਜਣ ਬਣ ਕੇ ਸਭਨਾਂ ਦੀ ਧੂੜ ਬਣ ਕੇ ਰਹਿੰਦੇ ਹੈ। ਕਿਉਂ ਪਛਾਣਨ ਵਾਲਾ ਬ੍ਰਹਮ ਗਿਆਨੀ ਕੋਈ ਕੋਈ ਹੈ? ਕਹਿਣ ਨੂੰ ਸਾਰੀ ਦੁਨੀਆਂ ਕੇ ਮਰ ਜਾਣਾ ਹੈ।
ਨਾਨਕ ਤਿੰਨਾ ਖਾਕ
ਹਜ਼ੂਰ ਫਰਮਾਉਂਦੇ ਆ ਤਿੰਨਾਂ ਪੁਰਖਾਂ ਦੀ, ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਖਾਕ ਧੂੜ ਬਣੀਏ।
ਜਿੰਨਾ ਯਕੀਨਾ ਹਿਕ ਸਿਓ
ਜਿਨ੍ਹਾਂ ਦਾ ਯਕੀਨਾ ਭਰੋਸਾ ਇੱਕ ਅਕਾਲ ਪੁਰਖ ਦੇ ਨਾਲ ਹੈ, ਇੱਕ ਪਰਮੇਸ਼ਵਰ ਦੇ ਨਾਲ ਜਿਨ੍ਹਾਂ ਦਾ ਭਰੋਸਾ ਹੈ, ਉਹਨਾਂ ਦੀ ਧੂੜ ਬਣ ਕੇ ਹੀ ਨਿਹਾਲ ਹੋਈਦਾ ਹੈ।
ਮਹੱਲਾ ਪੰਜਵਾ ਜਾਣ ਵਸੰਦੂ ਮਾਂਝ।
ਹੇ ਭਾਈ ਜੇ ਪੁੱਛੀਏ ਕਿਸੇ ਨੂੰ ਤਾਂ ਸਭ ਕੋਈ ਇਉਂ ਕਹਿੰਦਾ ਹੈ ਜਾਣ ਵਸੰਦੋ ਮਾਂਝ, ਹਿਰਦੇ ਚ ਮੇਰੇ ਚ ਠਾਕੁਰ ਦਾ ਡੇਰਾ ਹੈ, ਉਹ ਕਹਿੰਦੇ ਹੈ ਮੇਰੇ ਹਿਰਦੇ ਚ ਹੀ ਵੱਸਦਾ ਹੈ। ਸਭ ਕੋਈ ਕਹਿੰਦਾ ਹੈ ਪਰਮੇਸ਼ਰ ਦਾ ਕੀ ਪਾਵਣਾ ਹੈ, ਬੁੱਲੇ ਸ਼ਾਹ ਦੇ ਕਹਿਣੋਂ ਇਧਰੋਂ ਪਟਣਾ ਇਧਰੋਂ ਲਾਵਣਾ ਹੈ। ਉਹ ਕੋਈ ਸਾਧ ਸੰਗਤ ਜੀ ਕੋਈ ਆਦਮੀ ਗੰਢਿਆਂ ਦੀ ਪਨੀਰੀ ਨੂੰ ਪੱਟ ਪੱਟ ਕੇ ਕਿਆਰਿਆਂ ਚ ਲਾਉਂਦਾ ਸੀ, ਉਹਦੇ ਚੋਂ ਬੁੱਲੇ ਸ਼ਾਹ ਨੇ ਉਹ ਕਹਿ ਕੇ ਇਧਰੋਂ ਪਟਣਾ ਇਧਰ ਲਾਉਣਾ ਹੈ। ਸੁਰੋ ਵਿਚਾਰ ਇਸ ਪ੍ਰਕਾਰ
ਜਾਣ ਵਸੰਦੋ ਮੰਝ,
ਇਉਂ ਸਾਰੇ ਜਾਣਦੇ ਵੀ ਸਾਡੇ ਹਿਰਦੇ ਚ ਵਸਦਾ ਹੈ।
ਪਛਾਣੂ ਕੋ ਹੇਕੜੋ
ਪਰ ਉਹ ਪਰਮੇਸ਼ਰ ਜੰਮਣ ਮਰਨ ਤੋਂ ਰਹਿਤ ਹੈ, ਰਾਗ ਦਾਗ ਤੋਂ ਰਹਿਤ ਹੈ, ਕਾਮ ਕ੍ਰੋਧ ਤੋਂ ਰਹਿਤ ਹੈ। ਨਾ ਕਾਮ ਅੰਗ ਨਾ ਕ੍ਰੋਧ ਅੰਗ ਨਾ ਲੋਭ ਅੰਗ ਨਾ ਮੋਹ ਅੰਗ, ਐਸਾ ਸਰੂਪ ਹੈ।
ਤੈ ਤਨ ਪੜਦਾ ਪਛਾਣੂ ਕੋ ਹੇਕੜੋ,
ਉਸਦਾ ਪਛਾਣੂ ਸਤ ਹੈ, ਉਹ ਚੇਤਨ ਸਰੂਪ ਹੈ। ਤ੍ਰਈ ਕਾਲ ਅਵਾਦਤ ਸਤਤ, ਇਉਂ ਪਛਾਣ ਕਰਨ ਵਾਲਾ ਕੋਈ ਹੇਕੜੋ ਇੱਕ ਅੱਧਾ ਹੀ ਹੈ। ਇੱਕ ਅੱਧ ਨਾ ਹੈ ਰਸੀਅੜਾ ਕਾ ਵਿਰਲੀ ਜਾ ਬੁੱਠੀ, ਕਹਿਣ ਜਾਣਦੇ ਸਾਰੇ ਹੀ ਹੈ ਸਾਡੇ ਹਿਰਦੇ ਚ ਹੈ, ਪਰ ਉਹਦੀ ਪਛਾਣ ਕਰਕੇ ਉਹਦੇ ਆਨੰਦ ਨੂੰ ਪ੍ਰਾਪਤ ਕਰਨ ਵਾਲਾ ਕੋਈ ਇੱਕ ਅੱਧਾ ਹੈ।
ਤੈ ਤਨ ਪੜਦਾ ਨਾ
ਹੇ ਭਾਈ, ਤੈ ਤਿੰਨਾਂ ਦੇ ਸਰੀਰ ਵਿੱਚ ਸੂਖਮ ਮਨ ਵਿੱਚ ਕੋਈ ਵਾਹਿਗੁਰੂ ਵੱਲੋਂ ਪੜਦਾ ਨਹੀਂ ਰਿਹਾ, ਉਹਨਾਂ ਦੇ ਸਖਿਆਤ ਹੋਇਆ ਹੈ।
ਨਾਨਕ ਜੈ ਗੁਰ ਭੇਟਿਆ,
ਸਤਿਗੁਰੂ ਜੀ ਕਹਿੰਦੇ ਹਨ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਜੀ ਭੇਟਿਆ ਮਿਲੇ ਹੈ, ਜਿਨ੍ਹਾਂ ਨੂੰ ਗੁਰੂ ਮਹਾਰਾਜ ਸਾਹਿਬ ਦੇ ਨਾਲ ਮਿਲਣਾ ਕੀਤਾ ਮਨ ਬਾਣੀ ਸਰੀਰ ਕਰਕੇ, ਉਹਨਾਂ ਦੇ ਨਾਲ ਪਰਮੇਸ਼ਰ ਨੂੰ ਕੋਈ ਫਰਕ ਨਹੀਂ ਰੱਖਿਆ, ਪੜਦਾ ਨਹੀਂ ਰੱਖਿਆ, ਉਹਨਾਂ ਦੇ ਸਾਖਿਆਤ ਹੋ ਗਿਆ ਹੈ ਪਰਮੇਸ਼ਰ।
ਮਹੱਲਾ ਪੰਜਵਾ ਮਤੜੀ ਕਾਂਡ ਕੋ ਆਹ,
ਸਾਧ ਸੰਗਤ ਜੀ ਦਮਨੇ ਸਾਹਿਬ ਦਾ ਪਾਠ ਤਾਂ ਇਹੋ ਹੀ ਹੈ, ਮਤੜੀ ਕਾਂਡ ਵਾਹਿਗੁਰੂ ਕਲਗੀ ਧਰਨ ਜਦੋਂ ਅਰਥ ਪੜਾਏ ਹੈ ਉਦੋਂ ਇਹੋ ਹੀ ਪਾਠ ਦੱਸਿਆ ਹੈ।
ਮਤੜੀ ਕਾਂਡ ਕੋ ਆਹ, ਇਹ
ਭਾਈ ਮਤੜੀ ਸ੍ਰੇਸ਼ਟ ਮਤ ਦੇ ਕਾਂਡ ਕ ਨਾਮ ਕੱਢਣ ਵਾਲੇ ਪ੍ਰਗਟ ਕਰਨ ਵਾਲੇ ਜਿਵੇਂ ਖਾਣ ਵਿੱਚੋਂ ਹੀਰੇ ਕੱਢੀ ਦੇ ਹੈ, ਐ ਸ੍ਰੇਸ਼ਟ ਮਤ ਦੇ ਤਾਈ ਕਾਂਡ ਕੱਢਣ ਵਾਲੇ ਆ ਚਾਹ ਚਾਹੁਣਾ ਕਰ ਗੁਰੂ ਸਾਹਿਬ ਆਪ ਹਨ। ਸਤਿਗੁਰੂ ਮਹਾਰਾਜ ਸਾਹਿਬ ਜੀ ਸ੍ਰੇਸ਼ਟ ਮਤ ਨੂੰ ਪ੍ਰਗਟ ਕਰਨ ਵਾਲੇ ਹਨ, ਸੋ ਉਹਨਾਂ ਦੇ ਚਰਨਾਂ ਨੂੰ ਧੋ ਕੇ ਪੀਣਾ ਕਰੀਏ। ਕਿਸੇ ਪ੍ਰੇਮੀ ਨੇ ਇਉਂ ਕਿਹਾ ਹੈ, ਕਹਿੰਦੇ ਇਹ ਮੈਂ ਬੁੱਧ ਬਹੁਤ ਸ਼ਾਸਤਰ ਪੜ੍ਹੇ, ਇਹ ਮੈਂ ਬੁੱਧ ਤੋੜੇ ਵੜ ਗੜੇ, ਐਵੇਂ ਬੁੱਧਵਾ ਦਰਬ ਕਮਾਏ, ਐਵੇਂ ਬੁੱਧਵਾ ਲੋਕ ਰਜਾਏ। ਵਾਲੇ ਲੋਕਾਂ ਨੂੰ ਖੁਸ਼ ਕਰ ਲੈਣ ਦਾ ਨਾਂ ਵੀ ਅਕਲ ਨਹੀਂ, ਬਾਲਾ ਧਨ ਜੋੜ ਲੈਣ ਦਾ ਵੀ ਨਾਂ ਅਕਲ ਨਹੀਂ ਹੈ। ਬੜੇ ਕਿਲਿਆਂ ਨੂੰ ਦੈਂਤਾਂ ਨੇ ਕਈਆਂ ਨੂੰ ਤੋੜਿਆ ਹੈ। ਬਾਲੇ ਲੋਕਾਂ ਨੂੰ ਖੁਸ਼ ਬੇਸਵਾ ਵੀ ਕਰ ਲੈਂਦੀ ਹੈ, ਧਨ ਵੀ ਬੇਸਵਾ ਖੱਟ ਲੈਂਦੀ ਹੈ, ਕਿਉਂਕਿ ਲੋਕ ਰਿਝਾਵਨ ਧਨ ਕਮਾਵਨ ਬੇਸਵਾ ਵੀ ਪ੍ਰਧਾਨ। ਸੋ ਇਸ ਦੀ ਕੋਈ ਵੱਡੀ ਵਡਿਆਈ ਨਹੀਂ ਹੈ। ਮਹਾਰਾਜ ਸਾਹਿਬ ਕਹਿੰਦੇ ਅਕਲ ਇਹਦਾ ਨਾ, ਅਕਲੀ ਇਹ ਨਾ ਆਖੀਏ, ਅਕਲ ਗਵਾਈਏ ਬਾਅਦ। ਅਕਲਾਂ ਇਹ ਹੈ ਕਿ ਅਕਲੀ ਪੜ੍ਹ ਕੇ ਬੁੱਝੀਏ, ਅਕਲੀ ਕੀਚੇ ਦਾਨ। ਇਸ ਪ੍ਰਕਾਰ ਸਾਧ ਸੰਗਤ ਜੀ, ਉਤੋਂ ਮਤ ਮੇ ਰੇਤ ਨੂੰ ਆਓ, ਧਿਆਵੋ ਗਾਵੋ ਗੁਣ ਗੋਬਿੰਦਾ, ਅੱਜ ਪ੍ਰੀਤੋ ਮੋਹ ਲਾਗੈ ਨਾਉ। ਇਹ ਹੈ ਮਤ, ਇਹ ਸ੍ਰੇਸ਼ਟ ਮਤ ਦੇ ਤਾਈ, ਆਤਮ ਵਿਸ਼ੈਣੀ ਮਤ ਦੇ ਤਾਈ ਕਾਢ ਪ੍ਰਗਟ ਕਰਨ ਵਾਲੇ ਸਤਿਗੁਰੂ ਮਹਾਰਾਜ ਸਾਹਿਬ ਹਨ। ਆ ਚਾਹੁਣਾ ਕਰ, ਉਹਨਾਂ ਦੇ ਚਰਨਾਂ ਨੂੰ ਧੋ ਧੋ ਕੇ ਪੀਣਾ ਕਰੀਏ। ਇਹ ਜੇ ਗੁਰੂ ਮਹਾਰਾਜ ਸਾਹਿਬ ਕਿਰਪਾਲੂ ਹਨ, ਗੁਰੂ ਨਾਨਕ ਸਤਿਗੁਰ ਕੇ ਚਰਨ ਧੋਏ ਧੋ ਪੀਵਾਂ, ਗੁਰੂ ਨਾਨਕ ਜਪ ਜਪ ਸਤ ਜੀਵਾਂ। ਇਸੇ ਪ੍ਰਕਾਰ ਫਿਰ ਇੱਕ ਹੋਰ ਅਰਥ ਇਸਦਾ ਕਰਦੇ ਹਨ,
ਮਤੜੀ ਕਾਢ ਕੋ ਆ।
ਮਹਾਰਾਜ ਸਾਹਿਬ ਮਤੜੀ ਕਾਢ ਕੁਆ ਕਰਕੇ ਨਾ ਬੁਲਾ ਕੇ ਮਤ ਜਿਹੜੀ ਹੈ ਉਸ ਨੂੰ ਪ੍ਰਗਟ ਕਰ ਦਿੰਦੇ, ਬੁੱਧੀ ਨੂੰ ਪ੍ਰੇਮ ਰੂਪੀ ਖਾਣ ਵਿੱਚੋਂ ਆਤਮ ਵਿਸ਼ੈਣੀ ਨੂੰ ਪ੍ਰਗਟ ਕਰ ਦਿੰਦੇ ਹਨ। ਐਸੇ ਮਹਾਰਾਜ ਸਾਹਿਬ ਹਨ, ਜਾਂ ਕੁਮਤੜੀ ਪਾਠ ਮੰਨ ਕਰਕੇ ਖੋਟੀ ਮਤ ਜਿਹੜੀ ਨਾ ਦੁਰਮਤ ਉਹਨੂੰ ਕੱਢਣ ਵਾਲੇ ਹਨ ਸੱਚੇ ਪਾਤਸ਼ਾਹ। ਐਸੇ ਕੁਮਤੜੀ ਖੋਟੀ ਮਤ ਨੂੰ ਅਨਵੇ ਕਰਕੇ ਕੱਢਣ ਵਾਲੇ ਹਨ, ਅਤੇ ਕੁਆਹ ਕੁਆਹ ਕੁਆ ਕਰਕੇ ਬੁਲਾ ਕਰਕੇ ਅੰਮ੍ਰਿਤਸਰ ਸਾਹਿਬ ਵਾਲੇ ਪਾਠ ਕੁਆਹ ਪੜ੍ਹਦੇ ਹੈ, ਪਰ ਦਮਨੇ ਸਾਹਿਬ ਦਾ ਪਾਠ ਕਾਂਢ ਆ ਹੈ। ਇਹ ਸ੍ਰੇਸ਼ਟ ਮਤ ਦੇ ਪ੍ਰਗਟ ਕਰਨ ਵਾਲੇ ਹੈ ਤੇ ਕੁਮਤ ਨੂੰ ਕੱਢਣ ਵਾਲੇ ਆ ਹੈ। ਸਤਿਗੁਰਾਂ ਦੇ ਪ੍ਰੇਮ ਦੇ ਜਲ ਦੇ ਪ੍ਰਵਾਹ ਨਾਲ ਚਰਨਾਂ ਨੂੰ ਧੋ ਧੋ ਕੇ ਪੀਣਾ ਕਰੀਏ।
ਤਨ ਪ੍ਰੇਮ ਅਥਾ
ਮੂੰਹ ਮੇਰੇ ਤਨ ਸਰੀਰ ਦੇ ਅੰਦਰ ਅਥਾ ਬੇਹਾਥ ਪ੍ਰੇਮ ਲੱਗਾ ਹੋਇਆ ਹੈ।
ਪਸਣ ਕੂ ਸੱਚਾ ਧਣੀ,
ਪਸਣ ਦੇਖਣ ਵਾਸਤੇ ਜੋ ਸੱਚਾ ਧਣੀ ਪਰਮੇਸ਼ਵਰ ਹੈ, ਸਾਡੇ ਤਨ ਦੇ ਅੰਦਰ ਬੇਹਾਥ ਪ੍ਰੇਮ ਦਾ ਪ੍ਰਭਾਵ ਵਗ ਰਿਹਾ ਹੈ।
ਪੌੜੀ ਨਿਰਭਉ ਨਾਮ ਵਿਸਾਰਿਆ,
ਇਹ ਭਾਈ ਨਿਰਭਉ ਕਰਨ ਵਾਲਾ ਪਰਮੇਸ਼ਵਰ ਦਾ ਨਾਮ ਹੈ, ਜਿਨ੍ਹਾਂ ਪੁਰਖਾਂ ਨੂੰ ਵਿਸਾਰ ਦਿੱਤਾ ਹੈ।
ਨਾਲ ਮਾਇਆ ਰਚਾ,
ਉਹ ਨਿਰਭਉ ਨਿਰਵੈਰ ਜੋ ਮੂਲ ਮੰਤਰ ਚ ਪਰਮੇਸ਼ਵਰ ਦਾ ਨਾਮ ਹੈ ਵਿਸਾਰ ਦਿੱਤਾ ਹੈ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੈ, ਮਾਇਆ ਦੇ ਨਾਲ ਚਿਤ ਰਚਾਈ ਬੈਠਾ ਹੈ।
ਆਵੈ ਜਾਏ ਭਵਾਈ,
ਉਹ ਪੁਰਖ ਮਾਇਆ ਦਾ ਸੁਭਾਵ ਹੈ, ਇਹਦੇ ਚ ਆਉਣਾ ਜਾਣਾ ਹੈ। ਇਸੇ ਪ੍ਰਕਾਰ ਉਹ ਜਨਮ ਧਾਰ ਕੇ ਆਵੇਗਾ ਤੇ ਮਰ ਮਰ ਕੇ ਜਾਏਗਾ, ਜੂਨਾਂ ਚ ਪਵਾਇਆ ਜਾਵੇਗਾ, ਚੱਕਰ ਲਾਉਂਦਾ ਰਹੇਗਾ।
ਬਹੁ ਜੂਨੀ ਨੱਚਾ,
ਕਿੰਨਾ ਕੁ ਕਹਿੰਦੇ ਬਾਹਲੀਆਂ ਜੂਨਾਂ ਚ ਨੱਚੇਗਾ। 4 ਲੱਖ ਸਥਾਵਰ ਜਾਨੋ, 9 ਲੱਖ ਜਲਚਰ ਸਭ ਮਾਨੋ, ਇਸ ਪ੍ਰਕਾਰ 20 ਲੱਖ ਸਥਾਵਰ ਜਾਨੋ। ਇਹ ਬਿਰਸ਼ ਬੂਟੇ ਆਦਿਕ ਜਿਹੜੇ 20 ਲੱਖ ਵਜਾ ਦੀ ਇਹ ਜੂਨ ਹੈ, ਤੇ ਪੱਥਰ ਆਦਿਕ 9 ਲੱਖ ਜਲਚਰ ਸਭ ਮਾਨੋ, 9 ਲੱਖ ਵਜਾ ਦੀ ਪਾਣੀ ਚ ਵਿਚਣ ਵਾਲੀਆਂ ਮੱਛੀਆਂ ਦੀ ਜੂਨ ਹੈ, ਅਤੇ 11 ਲੱਖ ਕੂਰਮ ਕਵੀ ਆਏ ਖੁਸ਼ਕੀ ਤੇ ਤਰੀ ਚ ਰਹਿਣ ਵਾਲੇ ਕੱਛੂ ਤੇ ਡੱਡੂ, 11 ਲੱਖ ਵਜਾ ਦੀਆਂ ਇਹ ਜੂਨਾਂ ਹਨ ਗੀਆਂ। ਅਤੇ ਇਸ ਪ੍ਰਕਾਰ ਪੰਖੀ 10 ਲੱਖ ਵਤਾਏ, ਆ ਪੰਖੀ ਜਿਹੜੇ ਖੰਭਾਂ ਵਾਲੇ ਜਾਨਵਰ ਹੈ, ਇਹ 10 ਲੱਖ ਵਜਾ ਦੀਆਂ ਜੂਨਾਂ ਹਨ ਗੀਆਂ। 30 ਲੱਖ ਪਸ ਜਾਨੋ ਭਾਈ, 30 ਲੱਖ ਵਜਾ ਦੇ ਪਸ਼ੂ ਐ ਚੁਪਾਏ ਜਾਨਣਾ ਕਰੋ, ਤੇ 4 ਲੱਖ ਬਾਨਰ ਦੁਖਦਾਈ, 4 ਲੱਖ ਵਜਾ ਦੇ ਬਾਂਦਰ ਤੇ ਲੰਗੂਰ ਵਗੈਰਾ ਹਨ, ਚਿਲਤਾਂ ਕਰਨ ਵਾਲੇ ਦੁੱਖ ਦੇਣ ਵਾਲੇ ਜਿਹੜੇ ਮੰਨੇ ਹੈ। ਜਬ 84 ਜੇ ਕੱਟ ਆਵੇ ਤਾਂ ਮਾਨਸ ਕੇ ਤਨ ਕੋ ਪਾਵੈ, ਇਸ ਪ੍ਰਕਾਰ 84 ਦਾ ਗੇੜਾ ਬਣਿਆ ਰਹਿੰਦਾ ਹੈ ਉਹਨਾਂ ਨੂੰ।
ਆਵੇ ਜਾਏ ਭਵਾਈ,
ਆਉਂਦੇ ਜਾਂਦੇ ਭਵਾਏ ਜਾਂਦੇ ਹਨ ਜੂਨਾਂ ਵਿੱਚ। ਮੁਸਲਮਾਨਾਂ ਦਾ ਮਤ ਹੈ ਕਿ ਇਸ ਜਨਮ ਤੋਂ ਮਗਰੋਂ ਫੇਰ ਜਨਮ ਨਹੀਂ ਮਿਲਦਾ, ਇਹ ਵੀ ਤੰਗੀ ਦਾ ਮਤਲਬ ਹੈ। ਫਿਰ ਉਹ ਕਿਆਮਤ ਦੇ ਵਕਤ ਤੱਕ ਕਹਿੰਦੇ ਆ ਕਬਰ ਚ ਹੀ ਪਿਆ ਰਹਿੰਦਾ ਹੈ। ਜਿਸ ਵੇਲੇ ਕਹਿੰਦੇ ਇਸਰਾਇਲ ਨਾਦ ਵਜਾਵੇਗਾ, ਉਸ ਵੇਲੇ ਰੂਹਾਂ ਜਿਹੜੀਆਂ ਹਨ ਉਹ ਉੱਠਣਗੀਆਂ ਮਰੀਆਂ ਹੋਈਆਂ, ਅਤੇ ਜਿਹੜੇ ਘਰ ਮੰਦ ਕੀਤੇ ਹੈ ਉਹਨਾਂ ਨੂੰ ਕਹਿੰਦੇ ਦੋਜਕ ਜਾਮਾ ਪਹਿਰਾ ਕੇ ਦੋਜਕ ਦਾ ਦੁੱਖ ਦਿੱਤਾ ਜਾਊਗਾ, ਅਤੇ ਜਿਹੜੇ ਚੰਗੇ ਕੰਮ ਕਰਦੇ ਉਹਨੂੰ ਪਿਸ਼ਤੀ ਜਾਮਾ ਪਹਿਨਾ ਕੇ ਪਿਸ਼ ਦਿੱਤਾ ਜਾਊ। ਇਹ ਮੁਸਲਮਾਨਾਂ ਪਹਿਲਾਂ ਤਾਂ ਕਹਿੰਦੇ ਵੀ ਜਨਮ ਨਹੀਂ ਕੋਈ ਹੈ, ਅਤੇ ਫਿਰ ਕਿਉਂ ਮੰਨਦੇ ਆ ਕਿ ਉਦੋਂ ਜਿਸ ਵੇਲੇ ਨਾਦ ਵਜਾਵੇਗਾ ਇਸਰਾਈਲ, ਉਸ ਵੇਲੇ ਸ਼ਬਦ ਦੀ ਉਸ ਆਵਾਜ਼ ਨਾਲ ਮੁਰਦੀਆਂ ਰੂਹਾਂ ਜਿਹੜੀਆਂ ਕਬਰਾਂ ਚੋਂ ਜਾਗ ਪੈਣਗੀਆਂ। ਇਹ ਉਹਨਾਂ ਦਾ ਮਤ ਹੈ, ਮਤਲਬ ਦੰਡ ਦੇਣ ਦਾ ਜੋ ਉਹਨਾਂ ਦੇ ਮਤ ਅਨੁਸਾਰ ਹੈ ਉਹ ਵੀ ਇਸ ਪ੍ਰਕਾਰ ਹੈ।
ਆਵੇ ਜਾਏ ਭਵਾਈ ਹੈ,
ਆਉਂਦਾ ਜਾਂਦਾ ਰਹੇਗਾ, ਜੂਨਾਂ ਚ ਭਵਾਇਆ ਜਾਏਗਾ।
ਉਹ ਜੂਨੀ ਨੱਚਾ
ਬਾਲੀਆਂ ਜੂਨਾਂ ਚ ਬਾਂਦਰ ਜਿਵੇਂ ਨੱਚਦੇ ਫਿਰਦੇ ਹੈ ਦਰ ਦਰ ਵਿੱਚ, ਐ ਨੱਚਦਾ ਫਿਰੇਗਾ।
ਬਚਨ ਕਰੇ ਤੈ ਖਿਸਕ ਜਾ,
ਜਿਹੜੇ ਗਰਭ ਵਿੱਚ ਬਚਨ ਕੀਤੇ ਸੀ ਮਹਾਰਾਜ ਮੈਂ ਤੇਰਾ ਦਸਵਾਂ ਹਿੱਸਾ ਦਿਆ ਕਰੂੰ ਕਿਰਤ ਕਰਕੇ, ਤੇ ਸਵਾਸ ਸਵਾਸ ਤੇਰਾ ਭਜਨ ਕਰਿਆ ਕਰੂੰ, ਇਹ ਸਾਧ ਸੰਗਤ ਜੀ ਕੀਤੇ ਹੋਏ ਬਚਨਾਂ ਵੱਲੋਂ ਖਿਸਕ ਗਿਆ ਹੈ। ਇਕਰਾਰ ਕੀਤੇ ਸੀ ਜਿਹੜੇ ਮਾਤਾ ਦੇ ਗਰਭ ਵਿੱਚ, ਉਹਨਾਂ ਬਚਨਾਂ ਤੋਂ ਖਿਸਕ ਗਿਆ ਹੈ, ਮੁੱਕਰ ਗਿਆ ਹੈ।
ਬੋਲੇ ਸਭ ਕੱਚਾ,
ਇਹ ਹੁਣ ਜੋ ਕੁਝ ਬੋਲ ਰਿਹਾ ਹੈ ਕਚਿਆਈ ਵਾਲੇ ਬੋਲ ਰਿਹਾ, ਝੂਠ ਬੋਲ ਰਿਹਾ ਹੈ, ਸੱਚ ਨਹੀਂ ਇਹਦੇ ਪੱਲੇ ਹੈ।
ਅੰਦਰੋਂ ਥੋਥਾ ਕੂੜਿਆ,
ਅੰਦਰੋਂ ਸਾਧ ਸੰਗਤ ਜੀ ਥੋਥਾ ਖਾਲੀ ਹੈ, ਕੂੜਿਆ ਝੂਠ ਦੀ ਪ੍ਰਾਪਤੀ ਵਾਲਾ ਹੈ।
ਕੂੜੀ ਸਭ ਖੱਚਾ,
ਇਹ ਸਾਰੀਆਂ ਕੂੜੀਆਂ ਖੱਚਾਂ ਗੱਪਾਂ ਮਾਰਦਾ ਰਹਿੰਦਾ, ਕੂੜ ਵਿੱਚ ਹੀ ਸਾਰਾ ਖਚਿਆ ਰਹਿੰਦਾ ਹਰ ਵਕਤ।
ਵੈਰ ਕਰੇ ਨਿਰਵੈਰ ਨਾਲ,
ਨਿਰਵੈਰ ਜੋ ਸੰਤ ਭਗਤ ਹੈ ਕਿਸੇ ਨਾਲ ਵੈਰ ਨਹੀਂ ਕਰਦੇ, ਸਾਰਿਆਂ ਦੇ ਹਿੱਤ ਨਾਲ ਵਰਤਣ ਵਾਲੇ ਹੈ, ਉਹਨਾਂ ਮਹਾਂਪੁਰਖਾਂ ਨਾਲ ਵੈਰ ਕਰਦਾ ਹੈ।
ਝੂਠੇ ਲਾਲਚ,
ਇਹ ਝੂਠੇ ਪਦਾਰਥਾਂ ਦੇ ਲਾਲਚ ਚ ਪਿਆ ਹੋਇਆ।
ਮਾਰਿਆ ਸੱਚੇ
ਪਾਤਸ਼ਾਹ, ਇਹ ਜਿਹਾ ਨਿੰਦਕ ਜਾਣ ਕੇ ਸੱਚੇ ਪਾਤਸ਼ਾਹ ਜੀ ਨੇ ਬੇਮੋਹ ਕਰਕੇ ਮਾਰਤਾ ਹੈ।
ਵੇਖ ਧੁਰ ਕਰ ਮੱਚਾ,
ਵੇਖਣਾ ਕਰੋ ਉਹਦੇ ਧੁਰੋਂ ਮੰਦ ਕਰਮ ਇਹ ਜੇ ਹੈ, ਉਹਨਾਂ ਕਰਕੇ ਮੱਚਦਾ ਰਹਿੰਦਾ, ਸੜਦਾ ਰਹਿੰਦਾ ਹੈ, ਹਰ ਵਕਤ ਨਰਕ ਚ ਪੈ ਕੇ ਗਰਭ ਚ ਪੈ ਕੇ ਸੜਦਾ ਰਿਹਾ, ਇੱਥੇ ਕ੍ਰੋਧ ਵਿੱਚ ਮੱਚਦਾ ਰਹਿੰਦਾ, ਈਰਖਾ ਚ ਮੱਚਦਾ ਰਹਿੰਦਾ, ਤ੍ਰਿਸ਼ਨਾ ਚ ਮੱਚਦਾ ਰਹਿੰਦਾ, ਕਾਲ ਦੀ ਅੱਗ ਵਿੱਚ ਮੱਚਦਾ ਰਹਿੰਦਾ ਹੈ। ਵੇਖ ਧੁਰ ਕਰਮ ਚਾ, ਮੰਮੇ ਨੂੰ ਸਿਆਰੀ ਤਾਂ ਨਹੀਂ ਹੈ, ਜੇ ਕਰਮ ਮੰਮੇ ਨੂੰ ਸਿਆਰੀ ਹੋਵੇ ਤਾਂ ਕਰਮ ਮੰਨਣਾ ਹੈ, ਫਿਰ ਵੇਖਣਾ ਕਰੋ ਤੁਰੋਂ ਹੀ ਕਰਮ ਚਾ, ਇਹਦਾ ਕਰਮ ਪਿਆ ਹੈ, ਕਰਮਚਾ ਹੀ ਪਾਠ ਕਰਨਾ, ਤੁਰੋਂ ਹੀ ਵੇਖੋ ਇਹਨੇ ਜਿਹੜੇ ਕਰਤੱਵ ਕੀਤੇ ਉਹਦੇ ਅਨੁਸਾਰ ਮੱਚਦਾ ਫਿਰਦਾ ਹੈ, ਤਦਾਕਾਰ ਹੋ ਕੇ ਲੱਗਾ ਰਹਿੰਦਾ ਉਹਨਾਂ ਮੰਦ ਕਰਮਾਂ ਚ।
ਜਮ ਦੂਤੀ ਹੈ ਹੀਰਿਆ,
ਜਿਹੜੇ ਜਮ ਦੇ ਦੂਤ ਹਨ ਉਹਨਾਂ ਨੇ ਹੀਰਿਆ ਦੇਖਿਆ ਹੈ, ਇਸਦੇ
ਤਾਂ ਪਚਾ
ਦੁੱਖ ਦੇ ਵਿੱਚ ਹੀ ਪਚਾ ਸੜਦਾ ਰਹਿੰਦਾ ਹਰ ਵਕਤ।
ਹੋਆ ਤਪਾਵਸ ਧਰਮ ਕਾ,
ਇਹ ਭਾਈ ਧਰਮ ਅਕਾਲ ਪੁਰਖ ਦਾ ਸੱਚਾ ਨਿਆਂ ਹੋਇਆ ਹੈ, ਤਪਾਵਸ ਨਿਆਂ ਹੋਇਆ।
ਨਾਨਕ ਦਰ ਸੱਚਾ,
ਸੱਚੇ ਦਾ ਦਰ ਵੀ ਸੱਚਾ ਹੈ, ਦਰਗਾਹ ਵੀ ਤੇ ਉਹਦੇ ਸੱਚੇ ਦਰ ਸੰਗਤ ਸੱਚਾ ਦਰ ਹੈ, ਉੱਥੇ ਇਹ ਸੱਚਾ ਨਿਆਂ ਹੁੰਦਾ ਸੰਗਤ ਵਿੱਚ ਤੇ ਦਰ ਦਰਗਾਹ ਵਿੱਚ ਸੱਚੇ ਦੀ ਚ। ਜਿਹੜਾ ਦਰ ਚ ਸੱਚਾ ਇੱਥੇ ਸੱਚਾ, ਉਹ ਦਰ ਚ ਵੀ ਸੱਚਾਈ ਵਾਲਾ ਹੈ।
ਦੱਖਣੇ ਮਹੱਲਾ ਪੰਜਵਾਂ, ਪ੍ਰਭਾਤੇ ਪ੍ਰਭ ਨਾਮ ਜਪ,
ਅੰਤਰਜਾਮੀ ਗਰੀਬ ਨਵਾਜ ਫਰਮਾਉਂਦੇ ਹਨ ਭਾਈ, ਪ੍ਰਭਾਤੇ ਅੰਮ੍ਰਿਤ ਵੇਲਾ ਉੱਠ ਕਰਕੇ ਵਾਹਿਗੁਰੂ ਦਾ ਨਾਮ ਜਪਿਆ ਕਰ, ਪਿਛਲ ਰਾਤ ਨੂੰ ਜਾਗਿਓ, ਜੀਵ ਦਿਲੋ ਮੋਇਓ ਹੈ, ਜੇ ਤਾਂ ਰੱਬ ਸਾਰਿਆ ਤਾਂ ਰੱਬ ਨਾ ਵਿਸਰਿਓ ਹੈ। ਇੱਕ ਦਾ ਸਾਧ ਸੰਗੇ ਜੀ, ਸਤਯੁਗ ਤ੍ਰੇਤਾ ਦੁਆਪਰ ਕਲਜ ਦੁਆਪਰ, ਇਹ ਤਿੰਨੇ ਪਹਿਰ ਰਾਤ ਦੇ ਹਨ ਪਹਿਲੇ, ਅਤੇ ਜਿਹੜਾ ਕਲਯੁਗ ਦਾ ਸਮਾਂ ਹੈ, ਮਨੁੱਖਾ ਜਨਮ ਮਿਲਿਆ, ਇਹ ਇੱਕ ਚੌਥਾ ਪਹਿਰ ਹੈ, ਇਹ ਪ੍ਰਭਾਤ ਦਾ ਵੇਲਾ ਹੈ, ਕਲਯੁਗ ਚ ਮ੍ਰਿਤ ਨਾਮ ਦੀ ਹੈ, ਹੁਣ ਜਗ ਯੋਗ ਤਪ ਆਦਿਕਾਂ ਦੀ ਲੋੜ ਨਹੀਂ ਰਹੀ, ਇਸ ਕਰਕੇ ਪਰਮੇਸ਼ਰ ਦੇ ਨਾਮ ਜਪਣ ਦੀ ਆਗਿਆ ਹੈ। ਇਹ ਕਲਯੁਗ ਪ੍ਰਭਾਤ ਸਵੇਰ ਦਾ ਵੇਲਾ ਹੈ, 84 ਲੱਖ ਜੂਨ ਜਿਹੜੀ ਹੈ ਤਿੰਨ ਪਹਿਰ ਪਹਿਲੇ ਹਨ, ਜਿਹੜਾ ਮਨੁੱਖਾ ਜਨਮ ਪ੍ਰਾਪਤ ਹੋਇਆ, ਚੌਥਾ ਪ੍ਰਭਾਤ ਸਵੇਰ ਦਾ ਵੇਲਾ ਹੈ, ਇਹਦੇ ਚ ਵੀ ਪਰਮੇਸ਼ਰ ਦਾ ਨਾਮ ਜਪਣਾ ਚਾਹੀਦਾ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ, ਪ੍ਰਭਾਤ ਦਾ ਵੇਲਾ ਬਿਰਧ ਅਵਸਥਾ ਜਿਹੜੀ ਹੈ, ਜਵਾਨੀ ਗੁਜ਼ਰ ਗਈ, ਢਲ ਦੀ ਜਵਾਨੀ ਗੁਜ਼ਰ ਗਈ, ਬਾਲਕ ਅਵਸਥਾ ਗੁਜ਼ਰ ਗਈ, ਜਿਹੜੀ ਬਿਰਧ ਅਵਸਥਾ, ਇਹ ਵੀ ਇੱਕ ਸਾਧ ਸੰਗਤ ਜੀ ਪ੍ਰਭਾਤ ਦਾ ਵੇਲਾ ਅੰਮ੍ਰਿਤ ਵੇਲਾ ਹੈ, ਮਗਰੋਂ ਕਾਲ ਰੂਪੀ ਦਿਨ ਚੜ੍ਹ ਜਾਣਾ ਹੈ, ਅੰਮ੍ਰਿਤ ਵੇਲੇ ਪਿਛਲੀ ਰਾਤ ਜਾਗਣਾ ਗੁਰਸਿੱਖਾਂ ਦਾ ਕੰਮ ਹੈ ਹਮੇਸ਼ਾ, ਇਸੇ ਪ੍ਰਕਾਰ ਮਹਾਰਾਜ ਕਹਿੰਦੇ ਹਨ। ਜੇ ਭਾਈ ਪ੍ਰਭਾਤ ਸਵਾ ਪਹਿਰ ਦੇ ਤੜਕੇ ਉੱਠ ਕੇ ਪ੍ਰਭੂ ਅਕਾਲ ਪੁਰਖ ਦੇ ਨਾਮ ਦਾ ਜਾਪ ਕਰ,
ਗੁਰਕੇ ਚਰਨ ਧਿਆ,
ਜਿਹਨੇ ਵੀ ਗੁਰੂ ਮਹਾਰਾਜ ਸਾਹਿਬ ਦੇ ਪਵਿੱਤਰ ਚਰਨਾਂ ਕਮਲਾਂ ਨੂੰ ਧਿਆਇਆ ਕਰ,
ਜਨਮ ਮਰਨ ਮਲ ਉੱਤਰ,
ਇਸ ਪ੍ਰਕਾਰ ਤੇਰੇ ਜਨਮਾਂ ਜਨਮਾਂ ਦੀ ਜਿਹੜੀ ਮੈਲ ਪਾਪਾਂ ਦੀ ਲੱਗੀ ਹੋਈ ਹੈ, ਵਿਦਿਆ ਦੀ ਲੱਗੀ ਹੋਈ ਹੈ, ਉਹ ਸਾਰੀ ਉਤਰ ਜਾਏਗੀ।
ਸੱਚੇ ਕੇ ਗੁਣ ਗਾ,
ਸੱਚੇ ਅਕਾਲ ਪੁਰਖ ਦੇ ਗੁਣਾਂ ਨੂੰ ਗਾਇਆ ਕਰ।
ਮਹੱਲਾ ਪੰਜਵਾਂ, ਦੇਹ ਅੰਧਾਰੀ ਅੰਧ,
ਇਹ ਅੰਧ ਅਗਿਆਨੀਆਂ ਦੀ ਜਿਹੜੀ ਦੇਹ ਹੈ ਸਰ ਸੰਗਤ ਜੀ, ਇਹ ਵਿਦਿਆ ਦੇ ਅੰਧੇਰੇ ਕਰਕੇ ਅੰਧ ਅਗਿਆਨੀਆਂ ਦੀ ਦੇਹ ਦੇ ਅੰਦਰ ਅਵਿਦਿਆ ਦਾ ਬੜਾ ਭਾਰੀ ਹਨੇਰਾ ਪੈ ਰਿਹਾ ਹੈ, ਅੰਨੀ ਹੋ ਰਹੀ ਹੈ।
ਸੁਣੀ ਨਾਮ ਵਿਹੂਣੀ ਆ,
ਸੱਚੇ ਪਾਤਸ਼ਾਹ ਦੇ ਨਾਮ ਤੋਂ ਬਿਨਾਂ ਸੁਣੀ ਖਾਲੀ ਹੈ, ਜਿਵੇਂ ਸਾਸ ਬਿਨਾਂ ਮ੍ਰਿਤਕ ਕੀ ਲੋਥ ਹੁੰਦੀ ਹੈ, ਇਸ ਪ੍ਰਕਾਰ ਨਾਮ ਤੋਂ ਬਿਨਾਂ ਖਾਲੀ ਹੈ।
ਨਾਨਕ ਸਫਲ ਜਨਮ,
ਸਤਿਗੁਰੂ ਜੀ ਕਹਿੰਦੇ ਉਹਨਾਂ ਪੁਰਖਾਂ ਦਾ ਭਾਈ ਜਨਮ ਸਫਲਾ ਹੈ,
ਘੱਟ ਬੁੱਠਾ ਸੱਚ ਧਣੀ,
ਜਿਨ੍ਹਾਂ ਦੇ ਘੱਟ ਹਿਰਦੇ ਚ ਸੱਚਾ ਧਣੀ ਪਾਤਸ਼ਾਹ ਅਕਾਲ ਪੁਰਖ ਵਸਿਆ ਹੈ।
ਮਹੱਲਾ ਪੰਜਵਾਂ, ਲੋਇਣ ਲੋਈ ਡਿੱਠ,
ਸਾਧ ਸੰਗਤ ਜੀ ਲੋਇਣ ਅੱਖਾਂ ਦੇ ਨਾਲ ਲੋਈ ਜੋ ਪ੍ਰਕਾਸ਼ ਸਰੂਪ ਪਰਮੇਸ਼ਵਰ ਹੈ, ਸਾਰਿਆਂ ਨੂੰ ਲੋਅ ਕਰਨ ਵਾਲਾ ਪ੍ਰਕਾਸ਼ ਕਰਨ ਵਾਲਾ, ਉਸ ਪਰਮੇਸ਼ਰ ਨੂੰ ਅੱਖਾਂ ਨਾਲ ਵੇਖਦੇ ਹਾਂ।
ਪਿਆਸ ਨਾ ਬੁੱਝੇ ਮੂੰਹ ਘਣੀ,
ਸਾਨੂੰ ਇੰਨੀ ਪਿਆਸ ਲੱਗੀ ਹੋਈ ਘਣੀ ਬਹੁਤੀ, ਇਹ ਬੁੱਝਦੀ ਨੀ, ਵੇਖਦੇ ਹੀ ਰਹੀਏ, ਦੀਦਨੇ ਦੀਦਾਰ ਸਾਹਿਬ ਕਛ ਨਹੀਂ ਇਸਕਾ ਮੋਲ, ਅੱਖਾਂ ਨਾਲ ਹਰ ਵਕਤ ਮਹਾਰਾਜ ਦਰਸ਼ਨ ਕਰਦੇ ਰਹੀਏ।
ਨਾਨਕ ਸੇ ਅੱਖੜੀਆਂ ਬਿਆਨ,
ਇਹ ਮਹਾਰਾਜ ਇਹਨਾਂ ਅੱਖਾਂ ਨਾਲ ਦਰਸ਼ਨ ਦੇ ਨਿਰਗੁਣ ਸਰੂਪ ਦੇ, ਮਹਾਰਾਜ ਕਹਿੰਦੇ ਨਾਨਕ ਸੇ ਅੱਖੜੀਆਂ ਬਿਆਨ, ਬੇਅਨ ਦੂਈਆਂ ਦੋ ਹੋਰ ਅੱਖਾਂ ਹਨ ਭਾਈ, ਉਹ ਜਿਨ੍ਹਾਂ ਦੇ ਨਾਲ ਵਿਰਾਗ ਵੇਖ ਰੂਪੀ ਅੱਖਾਂ ਹਨ, ਮਨ ਬੁੱਧ ਰੂਪੀ ਨੇਤਰ ਹਨ, ਪਰੋਖ ਅਪਰੋਖ ਗਿਆਨ ਰੂਪੀ ਨੇਤਰ ਹਨ, ਜਿਨ੍ਹਾਂ ਦੇ ਨਾਲ ਸੁਰਤ ਰੂਪੀ ਨੇਤਰ ਹਨ, ਜਿਨ੍ਹਾਂ ਨਾਲ ਮੇਰਾ ਪ੍ਰੀ ਪਰਮੇਸ਼ਰ ਦੇ ਦਰਸ਼ਨ ਹੁੰਦੇ ਹਨ।
ਪੌੜੀ ਜਿਨ ਜਨ ਗੁਰਮੁਖ ਸੇਵਿਆ,
ਜਿਨ੍ਹਾਂ ਜਨਾਂ ਪੁਰਸ਼ਾਂ ਨੇ ਗੁਰਮੁਖ ਬਣ ਕੇ ਸੇਵਨ ਕੀਤਾ ਹੈ,
ਤਿੰਨ ਸਭ ਸੁਖ ਪਾਈ,
ਉਹਨਾਂ ਨੂੰ ਭਾਈ ਸਾਰੇ ਲੋਕ ਪ੍ਰਲੋਕ ਦੇ ਸੁਖਾਂ ਨੂੰ ਪਾ ਲਿਆ ਹੈ।
ਉਹ ਆਪ ਤਰਿਆ ਕੁਟੰਬ ਸੇ,
ਉਹ ਗੁਰਮੁਖ ਆਪਦੇ ਪਰਿਵਾਰ ਇਸਤਰੀ ਤੋਂ ਵਧੇ ਹੋਏ ਪਰਿਵਾਰ ਸਮੇਤ ਤਰ ਗਿਆ ਹੈ।
ਸਭ ਜਗਤ ਤਰਾਈ,
ਅਤੇ ਸਾਰੇ ਜਗਤ ਨੂੰ ਸਿੱਖਿਆ ਦੇ ਕੇ ਤਰਾਉਂਦੇ ਹਨ, ਮਲਾਹ ਦੀ ਨਿਆਈ ਉਹਨਾਂ ਦੇ ਜੀਵਨ ਹਨ।
ਹੁਣ ਹਰ ਨਾਮਾ ਧਨ ਸੰਚਿਆ,
ਉਹਨਾਂ ਮਹਾਂਪੁਰਖਾਂ ਨੇ ਪਰਮੇਸ਼ਰ ਦੇ ਨਾਮ ਰੂਪੀ ਧਨ ਨੂੰ ਸੰਚਿਆ, ਇਕੱਤਰ ਕੀਤਾ, ਇਕੱਠਾ ਕੀਤਾ ਹੈ।
ਸਭ ਤਿਖਾ ਬੁਝਾਈ,
ਸਾਰੀਆਂ ਤ੍ਰਿਸ਼ਨਾ ਦੀਆਂ ਤਿਹਾਂ ਉਹਨਾਂ ਨੂੰ ਬੁਝਾ ਲਈਆਂ ਹਨ।
ਹੁਣ ਛੱਡੇ ਲਾਲਚ ਦੁਨੀ,
ਉਹਨਾਂ ਨੂੰ ਦੁਨੀਆਂ ਮਾਇਆ ਦੇ ਜਿਹੜੇ ਲਾਲਚ ਹੈ ਛੱਡ ਦਿੱਤੇ ਹਨ।
ਅੰਤਰ ਲਿਵ ਲਾਈ,
ਅੰਦਰ ਹਿਰਦੇ ਦੇ ਮਹਾਰਾਜ ਬਿਰਤੀ ਨੂੰ ਜੋੜ ਕੇ ਲਿਵ ਲਗਾਉਣਾ ਕੀਤੀ ਹੈ।
ਉਸ ਸਦਾ ਸਦਾ ਘਰ ਆਨੰਦ ਹੈ,
ਉਹਨਾਂ ਮਹਾਂਪੁਰਖਾਂ ਦੇ ਘਰ ਸਤਸੰਗਤ ਵਿੱਚ ਸਦਾ ਆਨੰਦ ਸਰੂਪ ਦਾ ਆਨੰਦ ਹੈ, ਘਰ ਹਿਰਦੇ ਚ ਸਦਾ ਆਨੰਦ ਸਰੂਪ ਦਾ ਆਨੰਦ ਹੈ।
ਹਰ ਸਖਾ ਸਹਾਈ,
ਉਹ ਹਰੀ ਉਹਨਾਂ ਦੇ ਮਾਤਾ ਦੇ ਗਰਭ ਦਾ ਵੀ ਸਖਾ ਮਿੱਤਰ ਹੈ, ਜਿਵੇਂ ਤੇ ਪਰਲੋਕ ਚ ਵੀ ਸਹਾਇਤਾ ਕਰਨ ਵਾਲਾ, ਇਸ ਲੋਕ ਚ ਵੀ ਸਹਾਇਤਾ ਕਰਨ ਵਾਲਾ।
ਕੌਣ ਵੈਰੀ ਮਿੱਤਰ ਸਾਮ ਕੀਤਿਆ,
ਉਹਨਾਂ ਨੂੰ ਸਾਧ ਸੰਗਤ ਜੀ ਕੋਈ ਬੈਰ ਕਰੀ ਜਾਵੇ, ਕੋਈ ਮਿੱਤਰਤਾ ਕਰੀ ਜਾਵੇ, ਮਿੱਤਰਾਂ ਨਾਲ ਮੋਹ ਨਹੀਂ ਕਰਦੇ, ਬੈਰੀਆਂ ਨਾਲ ਵੈਰ ਨਹੀਂ ਕਰਦੇ, ਇੱਕੋ ਜਿਹਾ ਸਮਚਿਤ ਕਰ ਲਿਆ ਹੈ। ਜਿਹੜੇ ਕੋਈ ਦੂਸ਼ਣ ਕੱਢਦੇ ਆ ਉਹਨਾਂ ਨੂੰ ਵੀ ਮਿੱਤਰ ਸਮਝਦੇ ਆ, ਕਿਉਂਕਿ ਸਾਡੇ ਔਗਣ ਜਿਹੜੇ ਸਰੀਰ ਔਗਣਾਂ ਦਾ ਭਰਿਆ ਹੋਇਆ, ਇਹ ਸਾਡੇ ਔਗਣਾਂ ਨੂੰ ਦੱਸਦੇ ਆ, ਸਮਝ ਕੇ ਉਹਨਾਂ ਨਾਲ ਵੈਰ ਨਹੀਂ ਕਰਦੇ। ਅਤੇ ਜਿਹੜੇ ਕੋਈ ਪਿਆਰ ਕਰਦੇ ਆ ਉਹਨਾਂ ਨਾਲ ਮੋਹ ਨਹੀਂ ਕਰਦੇ, ਮੋਹ 'ਚ ਪੈ ਕੇ ਵਾਹਿਗੁਰੂ ਨਾਲ ਭੁੱਲ ਜਾਈਏ, ਇਉਂ ਸਮਾਨ ਬਿਰਤੀ ਉਹਨਾਂ ਨੇ ਕਰ ਲਈ ਹੈ।
ਸਭ ਨਾਲ ਸੁਭਾਈ,
ਸਾਰਿਆਂ ਨਾਲ ਸੁਭਾਈ, ਪ੍ਰਕਾਸ਼ ਨੂੰ ਬ੍ਰਹਮ ਜਾਣ ਕੇ ਸੁਭਾਵ ਕੀ ਵਰਦੇ ਸੁਤੇ ਸਿੱਧ, ਮੋਹ ਤੋਂ ਤੇ ਬੈਰ ਤੋਂ ਰਹਿਤ ਹੋ ਕੇ ਸਹਿਜੇ ਅਸਹਿਜ ਅਵਸਥਾ ਜੀ ਵਰਤਦੇ ਹੈ, ਐਸਾ ਸੁਭਾਅ ਉਹਨਾਂ ਨੇ ਧਾਰਨ ਕੀਤਾ ਹੈ।
ਹੋਆ ਉਹੀ ਅਲ ਜਗ ਮਹਿ,
ਉਹ ਸਾਧ ਸੰਗਤ ਜੀ ਅਲ ਨਾ ਉਹ ਤ੍ਰਿਪਤ ਹੋਏ ਹੈ ਜਗ ਚ, ਰੱਜੇ ਉਹ ਹੀ ਹੈ ਦੁਨੀਆਂ ਚ ਜਿਨ੍ਹਾਂ ਦਾ ਇਹੋ ਜਿਹਾ ਸੁਭਾਅ ਹੈ।
ਗੁਰ ਗਿਆਨ ਜਪਾਈ,
ਹੋਆ ਉਹੀ ਅਲ ਜਗ ਮਹਿ, ਉਹੀ ਅਲ ਭੌਰੇ ਦੀ ਨੇ ਸਾਰ ਗ੍ਰਾਹੀ ਬੁੱਧੀ ਵਾਲੇ ਉਹ ਹੋਏ ਹਨ, ਅਲ ਤ੍ਰਿਪਤ ਹੋਏ ਹਨ, ਉਹ ਜਗ ਦੇ ਚ ਰੱਜੇ ਉਹ ਹੀ ਹਨ।
ਗੁਰ ਗਿਆਨ ਜਪਾਈ,
ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਗਿਆਨ ਜਪਾਉਣਾ ਕੀਤਾ, ਹੋਆ ਉਹੀ ਅਲ ਜਗ ਮਹਿ, ਉਹੀ ਅਲ ਹਿਰਦਾ ਉਹਨਾਂ ਦਾ, ਸਾਧ ਸੰਗਤ ਜੀ ਸ਼ਾਂਤ ਉਹਨਾਂ ਦਾ ਹੀ ਹੋਇਆ ਹੈ, ਅਲ ਨਾਮ ਪੂਰਨ ਉਹਨਾਂ ਦਾ ਹਿਰਦਾ ਸ਼ਾਂਤ ਹੋਇਆ ਹੈ।
ਗੁਰ ਗਿਆਨ ਜਪਾਈ,
ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਗਿਆਨ ਜਪਾਉਣਾ ਕੀਤਾ ਹੈ,
ਪੂਰਵ ਲਿਖਿਆ ਪਾਇਆ,
ਅਲ ਨਾਮ ਪੂਰਨ ਦਾ ਹੈ, ਅਲ ਨਾਮ ਤ੍ਰਿਪਤ ਦਾ ਹੈ, ਤੇ ਅਲ ਨਾਮ ਭੌਰੇ ਦਾ ਹੈ, ਭੌਰੇ ਜੀ ਨੇ ਆਈ ਅਲ ਨਾਮ ਪ੍ਰਗਟ ਦਾ ਹੈ, ਉਹਨਾਂ ਦੇ ਹਿਰਦੇ ਚ ਪ੍ਰਗਟ ਹੋਇਆ ਹੈ।
ਗੁਰ ਗਿਆਨ ਜਪਾਈ,
ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਗਿਆਨ ਜਪਾਉਣਾ ਕੀਤਾ ਹੈ,
ਪੂਰਵ ਲਿਖਿਆ ਪਾਇਆ,
ਪੂਰਵ ਜਿਨ੍ਹਾਂ ਨੇ ਨਿਸਕਾਮ ਕਰਮ ਕੀਤੇ ਹੈ, ਈਸ਼ਵਰ ਨੇ ਉਹਨਾਂ ਦੇ ਪੁੰਨਾਂ ਨੂੰ ਵੇਖ ਕੇ ਪ੍ਰੇਰੇ ਹੋਏ ਨੇ, ਇਹ ਮਨੁੱਖਾ ਜਨ ਨੂੰ ਬਾਰੀ ਦਿੱਤੀ ਹੈ। ਉਹ ਪੂਰਵ ਲਿਖਤ ਅਨੁਸਾਰ ਉਹਨਾਂ ਨੇ ਇਸ ਜਨਮ ਵਿਚ ਆ ਕੇ ਮਹਾਰਾਜ ਦੇ ਪ੍ਰਾਪਤੀ ਕਰ ਲਈ ਹੈ।
ਹਰ ਸਿਉ ਬਣਿਆ,
ਹਰੀ ਅਕਾਲ ਪੁਰਖ ਨਾਲ ਉਹਨਾਂ ਦੀ ਭਗਤੀ ਕਰਕੇ ਬਣਿਆ ਹੈ, ਐਸੀ ਪ੍ਰੀਤੀ ਬਣੀ ਹੈ।